सदगुरु जी, एक ओंकार सतनाम करता पुरख निर्भाव निर्वैर अकाल मूर्त अजूनी सैभम गुर प्रसाद जप आदि सच जुगाद सच है भी सच नानक हुसी भी सच जम बुलावे त्यों बोलह स्वामी कुदरत कवण हमारी साध संग नानक जस गायो जो प्रभु की अत प्यारी मुख चरण शास्त्र खट पिंग गिरन चल जाय अंधर लख बदरो सुने जो काल कृपा करा।
सतनाम श्री वाहिगुरु साहब जीओ। आसा बारह वर्ष बालपन बीते बीस वर्ष कश तपना कियो तीस वर्ष कश देव ना पूजा फिर पछताना बिरद पायो। बारह वर्ष बालपन बीते बीस वर्ष कश तप ना कियो तीस वर्ष कश देव ना पूजा फिर पछताना बिरद पायो।
परम सत्कार योग सतगुरु पातशाह जी ने साजी निवाजी सत समझियो पवित्र बाणी की विचार करन तो पहले मन एकाग्र करने वास्ते गुरु पातशाह जी का बख्शिश किया हुआ गुरमंत्र सारे गुरमुख प्यारे माई भाई प्यार अते सत्कार सहित उच्चारण करन सारे प्यार नाल आखो सतनाम
श्री वाहिगुरु जी।
एक बार फिर आखो
सतनाम श्री वाहिगुरु जी।
साहिब सतगुरु सच्चे पातशाह अकाल पुरख वाहिगुरु के दर तो आई हुई पवित्र बाणी दारी सानू कंजूगी जीवा नू इस तरह उपदेश कर रहे।
सतनाम वाहिगुरु साहिब जीओ। आसा बारह वर्ष बालपन बीते बीस वर्ष कश तप ना कियो
जीव ने ईश्वर नाल मिलना है। कुरबानी ते दसदी है कि ईश्वर नाल मिलने लई इस बंदे नूं कुछ करना पएगा। सतगुरु जी बाणी च कहिंदे ने उदो करेंदिया जियो तू कमावंदिया सुख पहुंचे त्याएंदिया तू प्रभु मिल नानक पुत्री चिंत। इस जीव नूं उस परमेश्वर दे नाम दा रटन करना पएगा, उन्हूं ध्याना पएगा ते उतनी देर ध्याना पएगा जितनी देर ये उस विच लीन नहीं हो जाता। ਜਿਤਨਾ ਸਾਧਨ ਅਸੀਂ ਕਰਦੇ ਹਾਂ ਉਸ ਵਿੱਚ ਲੀਨਤਾ ਲਈ ਇਹ ਕਾਫੀ ਨਹੀਂ ਹੈ, ਬਹੁਤ ਘੱਟ ਹੈ ਉਪਰਾਲਾ ਸਾਧਨ। ਅਸੀਂ ਜ਼ਿਆਦਾ ਤੋਂ ਜ਼ਿਆਦਾ ਇਤਨਾ ਹੀ ਕਰਦੇ ਕਿ ਨਿਤਨੇਮ ਕਰ ਲੈਂਦੇ, ਕੋਈ ਬੈਠਦਾ ਹੈ ਘੰਟਾ ਦੋ ਘੰਟੇ ਅਭਿਆਸ ਕਰ ਲੈਂਦਾ, ਪਰ ਇਤਨਾ ਕੁਝ ਕਰਨ ਨਾਲ ਉਸ ਵਿੱਚ ਲੀਨਤਾ ਨਹੀਂ ਹੈ। ਇਸ ਕਰਕੇ ਹੀ ਮਨੁੱਖ ਦੀ ਇਹ ਸ਼ਿਕਾਇਤ ਹਮੇਸ਼ਾ ਬਣੀ ਰਹਿੰਦੀ ਕਿ ਮੈਂ ਬੈਠਦਾ ਹਾਂ ਮਨ ਨਹੀਂ ਜੁੜਦਾ, ਮੈਂ ਬੈਠਦਾ ਹਾਂ ਪਰ ਰਸ ਨਹੀਂ ਆਉਂਦਾ। ਯਾਦ ਰੱਖਿਓ 24 ਘੰਟੇ ਦਿਨ ਤੇ ਰਾਤ ਦੇ ਨੇ, ਜੇ 24 ਘੰਟਿਆਂ ਦੇ ਵਿੱਚ 2 ਘੰਟੇ ਬੈਠ ਕੇ ਸਿਮਰਨ ਕਰ ਲਏ ਤੇ ਰਸ ਤਾਂ 22 ਘੰਟਿਆਂ ਦਾ ਜ਼ਿਆਦਾ ਹੋਵੇਗਾ 2 ਘੰਟਿਆਂ ਦਾ ਨਹੀਂ। 22 ਘੰਟੇ ਕਰਦੇ ਧੰਦਿਆਂ ਵਿੱਚ ਗੁਜ਼ਾਰੇ, ਕਿ ਸ਼ੌਂਕ ਕੇ ਗੁਜ਼ਾਰ ਦਿੱਤੇ, ਕਿ ਮਾਇਆ ਕੁਤਰ ਕਰਨ ਲਈ ਗੁਜ਼ਾਰ ਦਿੱਤੇ, 2 ਘੰਟੇ ਪਰਮੇਸ਼ਵਰ ਦਾ ਚਿੰਤਨ ਕਰ ਲਿਆ ਤੇ ਫਿਰ ਇਹ ਕਹਿ ਲਿਆ ਰਸ ਨਹੀਂ ਆਉਂਦਾ। ਰਸ ਤਾਂ ਉਦੋਂ ਆਏਗਾ ਜਦੋਂ ਇਹ ਗੁਰੂ ਦੀ ਗੱਲ ਮੰਨ ਕੇ ਉਸ ਮਾਰਗ ਤੇ ਚੱਲੇ। ਜਦੋਂ ਗੁਰੂ ਦੀ ਬਾਣੀ ਪੜੋਗੇ, ਸਤਿਗੁਰੂ ਜੀ ਕਹਿੰਦੇ ਸਾਸ ਸਾਸ ਸਿਮਰਨ ਗੋਬਿੰਦ, ਇੱਕ ਇੱਕ ਸਵਾਸ ਨਾਲ ਤੂੰ ਉਸਦਾ ਸਿਮਰਨ ਕਰ, ਉਹਦਾ ਚਿੰਤਨ ਕਰ। ਜੇ ਤੂੰ ਇੱਕ ਇੱਕ ਸਵਾਸ ਨਾਲ ਉਹਨੂੰ ਸਿਮਰੇਗਾ, ਉਹਦੀ ਯਾਦ ਤੇਰੇ ਅੰਦਰ ਵਸ ਜਾਏਗੀ, ਫਿਰ ਹੀ ਤੇਰੇ ਮਨ ਦੀ ਚਿੰਤਾ ਦੂਰ ਹੋ ਸਕਦੀ ਹੈ। ਨਹੀਂ ਤਾਂ 2 ਘੰਟੇ ਅਭਿਆਸ ਕਰਦੇ ਹਾਂ, ਕਿਤਨੀਆਂ ਚਿੰਤਾਵਾਂ ਬਣੀਆਂ ਨੇ, ਪਰ ਬੰਦੇ ਦੀ ਚਿੰਤਾ ਦੂਰ ਹੀ ਨਹੀਂ ਹੁੰਦੀ। ਉਹ ਕਹਿੰਦਾ ਬਾਣੀ ਵੀ ਪੜ੍ਹਦਾ ਹਾਂ, ਨਾਮ ਵੀ ਜਪਦਾ ਹਾਂ, ਫਿਰ ਚਿੰਤਾ ਦੂਰ ਨਹੀਂ, ਫਿਰ ਚਿੰਤਾ ਆ ਪਕੜਦੀ ਹੈ। ਪੂਰਾ ਤਾਣ ਲਾ ਕੇ ਕਰਨਾ ਪਏਗਾ ਚਿੰਤਨ ਤੇ ਚਿੰਤਾ ਦੂਰ ਹੋ ਜਾਏਗੀ। ਮਹਾਤਮਾ ਬੁੱਧ ਦਾ ਨਾਮ ਤੁਸੀਂ ਸੁਣਿਆ ਹੈ, ਪਰ ਮਹਾਤਮਾ ਬੁੱਧ ਨੇ ਆਪਣੇ ਜੀਵਨ ਦੇ ਬਹੁਤ ਸਾਲ ਸਾਧਨਾ ਕਰਦੇ ਗੁਜ਼ਾਰੇ। ਇੱਕ ਗੁਰੂ ਕੋਲ ਜਾਂਦੇ ਨੇ, ਉਹ ਕੁਝ ਕਹਿ ਦਿੰਦਾ, ਮਹਾਤਮਾ ਬੁੱਧ ਕੋਈ ਕਰਦੇ ਨੇ, ਫਿਰ ਪ੍ਰਾਪਤੀ ਨਹੀਂ ਹੈ। ਪਰ ਫਿਰ ਮਹਾਤਮਾ ਬੁੱਧ ਉਸ ਗੁਰੂ ਤੇ ਸਵਾਲ ਕਰਦਾ, ਉਹ ਕਹਿੰਦਾ ਮੈਂ ਤਾਂ ਇਤਨਾ ਹੀ ਜਾਣਦਾ ਸੀ। ਫਿਰ ਉਹ ਕੋਈ ਦੂਸਰਾ ਗੁਰੂ ਖੋਜਦੇ ਨੇ, ਫਿਰ ਉਹ ਕੋਈ ਰਸਤਾ ਦੱਸਦਾ, ਉਸ ਮਾਰਗ ਤੇ ਚੱਲਦੇ ਨੇ, ਫਿਰ ਨਹੀਂ ਪਹੁੰਚਦੇ, ਫਿਰ ਸਵਾਲ ਕਰਦੇ ਨੇ, ਉਹ ਵੀ ਕਹਿੰਦਾ ਮੈਂ ਇਤਨਾ ਹੀ ਜਾਣਦਾ ਸੀ। ਮਹਾਤਮਾ ਬੁੱਧ ਦੇ ਜੀਵਨ ਵਿੱਚ ਅਜਿਹੇ ਗੁਰੂ ਵੀ ਆਏ ਜਿਨ੍ਹਾਂ ਨੇ ਮਹਾਤਮਾ ਬੁੱਧ ਨੂੰ ਇਹ ਗੱਲ ਕਹੀ ਕਿ 24 ਘੰਟਿਆਂ ਵਿੱਚ ਇੱਕ ਜੌਂ ਦਾ ਦਾਣਾ ਭੋਜਨ ਕਰਨਾ ਤੇ ਇੱਕ ਗਿਲਾਸ ਪਾਣੀ ਪੀਣਾ। ਮਹਾਤਮਾ ਬੁੱਧ ਨੇ ਉਹ ਵੀ ਕੀਤਾ। ਇਤਨਾ ਕੁਝ ਕਰਦਿਆਂ ਕਰਦਿਆਂ ਹਾਰ ਗਏ, ਥੱਕ ਗਏ, ਅੱਜ ਮਨ ਵਿੱਚ ਆ ਗਈ ਕਿ ਚੱਲਿਆ ਜਾਏ ਇਸ ਜਗ੍ਹਾ ਤੋਂ। ਅਜੇ ਤੱਕ ਪ੍ਰਾਪਤੀ ਨਹੀਂ ਹੈ, ਇਤਨਾ ਕੁਝ ਕਰਨ ਦੇ ਬਾਵਜੂਦ ਵੀ ਪ੍ਰਾਪਤੀ ਨਹੀਂ ਹੈ। ਯਾਦ ਰੱਖਿਓ, ਜਿਸ ਨੇ ਪ੍ਰਾਪਤ ਕਰਨਾ ਹੈ ਉਹ ਨਾ ਪ੍ਰਾਪਤੀ ਹੋਏ ਤੇ ਸੋਚਦਾ ਕਿਉਂ ਨਹੀਂ ਹੋਇਆ। ਜੇ ਤਾਂ ਅਸੀਂ ਸੋਚਦੇ ਹਾਂ ਫਿਰ ਤਾਂ ਇੱਕ ਦਿਨ ਪ੍ਰਾਪਤ ਹੋ ਹੀ ਜਾਏਗਾ, ਤੇ ਜੇ ਅਸੀਂ ਇਤਨਾ ਕਰਦੇ ਹਾਂ ਕਿ ਨਿਤਨੇਮ ਕਰ ਲਿਆ, ਬਾਣੀ ਪੜ੍ਹ ਲਈ, ਮੈਂ ਤਾਂ ਪੜ੍ਹ ਲਿਆ, ਨਿਤਨੇਮ ਕਰ ਲਿਆ, ਮੈਂ ਅਭਿਆਸ ਕਰਦਾ ਹਾਂ, ਮੈਂ ਨਾਮ ਸਿਮਰਦਾ ਹਾਂ, ਫਿਰ ਪ੍ਰਾਪਤੀ ਨਹੀਂ ਹੋਏਗੀ। ਦਿਨ ਕਰਨ ਤੋਂ ਬਾਅਦ, ਮਹੀਨੇ ਕਰਨ ਤੋਂ ਬਾਅਦ, ਸਾਲ ਕਰਨ ਤੋਂ ਬਾਅਦ ਜਦੋਂ ਇਹ ਸੋਚਣ ਲੱਗ ਜਾਓਗੇ ਕਿ ਇਤਨੀ ਦੇਰ ਕਰਦਿਆਂ ਹੋ ਗਈ ਪਰ ਪਹੁੰਚਿਆ ਤਾਂ ਕਿਤੇ ਨਹੀਂ, ਫਿਰ ਪਤਾ ਚੱਲੇਗਾ ਕਿ ਹਾਂ ਅਵਸ਼ ਮੰਜ਼ਿਲ ਮਿਲ ਜਾਏਗੀ। ਅਸੀਂ ਕਦੇ ਅਭਿਆਸ ਕਰਕੇ ਆਪਣੇ ਆਪ ਤੇ ਸਵਾਲ ਨਹੀਂ ਕੀਤਾ ਕਿ ਮਨ ਕਿਉਂ ਨਹੀਂ ਜੁੜਿਆ। ਕਦੇ ਬਾਣੀ ਪੜ੍ਹ ਕੇ ਅਸੀਂ ਇਹ ਨਹੀਂ ਸੋਚਿਆ ਕਿ ਸਾਡਾ ਮਨ ਬਾਣੀ 'ਚ ਕਿਉਂ ਨਹੀਂ ਜੁੜਿਆ। ਅਸੀਂ ਤਾਂ ਕੇਵਲ ਗੁਟਕਾ ਲਿਆ, ਪਾਠ ਕਰ ਲਿਆ, ਪੱਤਰੇ ਪਲਟੇ, ਗੁਟਕਾ ਰੱਖ ਦਿੱਤਾ, ਅਰਦਾਸ ਕਰ ਦਿੱਤੀ। ਨਾ ਅਰਦਾਸ ਕਰਦੇ ਹਾਂ ਮਨ ਫਿਰ, ਨਾ ਨਿਤਨੇਮ ਕਰਦੇ ਹਾਂ ਮਨ ਟਿਕਾਓ ਵਿੱਚ, ਤੇ ਫਿਰ ਕਹਿ ਦਿੱਤਾ ਮੈਂ ਨਿਤਨੇਮ ਕਰ ਲਿਆ। ਕਿਆ ਕੀਤਾ ਨਿਤਨੇਮ? ਨਿਤਨੇਮ ਤਾਂ ਉਹ ਹੈ ਜੋ ਨਿਤਾ ਪ੍ਰਤੀ ਤੇਰੇ ਜੀਵਨ ਦਾ ਕਰਮ ਬਣ ਗਿਆ ਹੈ, ਜੋ ਤੇਰੀ ਯਾਦ ਵਿੱਚ ਧਸ ਜਾ ਹੈ, ਜਿਸ ਦਾ ਉਪਦੇਸ਼, ਪਰ ਉਸ ਉਪਦੇਸ਼ ਨੂੰ ਕਮਾਉਣ ਲਈ ਤੂੰ ਆਪਣਾ ਕਮਰ ਕਸਾ ਕਰ ਲੈ, ਗੁਰੂ ਦੇ ਦੱਸੇ ਮਾਰਗ ਤੇ ਚੱਲ ਪਏ, ਤਾਂ ਫਿਰ ਤੂੰ ਸਮਝ ਲਈ ਮੈਂ ਨਿਤਨੇਮ ਕੀਤਾ ਹੈ। जे कोई प्राप्ति नहीं तो फिर नितनेम क्या करता, चावच चीनी पाते हो, एक चम्मच पाया मिठी नहीं हुई फिर सोचते हो मिठी नहीं हुई और चम्मच पा लो, जब पांच चार चम्मच पाने तो बाद भी चाह मिठी ना हुए तो फिर तुम सोचोगे ना चार चम्मच चीनी ने एक कप च पाए ने मिठी क्यों नहीं हुई। पर कितनी अजीब गल, बंदा नितनेम करके बाणी पढ़ के सोचता नहीं कि मैं जिस मार्ग से चलिया ना उसकी प्राप्ति क्यों नहीं, उसकी मंजिल का मैनू ज्ञान क्यों नहीं कि मैं कितने पहुंचे, ये बंदा नहीं सोचता। पर पूरे का पूरा जीवन बर्बाद कर लेता है, संसार तो चलिया जाता है, ना इधर का रहा है ना उधर का रहा। सतगुरु पातशाह ने बाणी च बचन कहे, गुरु गोबिंद सिंह पातशाह ने बचन ने बास कियो मख्याम से बैठ कर ऐसे ही ऐसे से बैस बतायो। गुरु पातशाह जी कहते यो तो नहीं मिलेगा, सच कहो सुन ले सब है जिन प्रेम की हो तिन ही प्रभ पायो। प्राप्ति तो उसकी है जो उस नाल उसनु है जो उस नाल प्रेम करना है, सानू तो बाणी नाल प्रेम नहीं है, सानू तो गुरु नाल प्रेम नहीं है, सानू धन नाल प्रेम है, सानू पदार्थ नाल प्रेम है, सानू पुत्र धियां औरत नाल प्रेम है, पति नाल प्रेम है, जमीन जायदाद नाल प्रेम है। जदों गल ईश्वर दे प्रेम दी आई कैसी तिलक दे, ईश्वर नाल प्रेम नहीं है। और उम्र बचपन तो जन्म तो लैके पूरी जिंदगी बीत जाती असी प्रेम दी सार ही नहीं पा पाते, प्रेम किस रुखे दे असी जान ही नहीं पाते असी पहुंचे कितने। गुरु पातशाह ने बाणी च बचन कह कह लगे बंदे खोज दिल हर रोज। बाणी च जिथे गुरु पातशाह ने यह बचन कहे के उठ अमृत वेले उठ के नाम जप, गुरु सतगुरु का जो सिख अकाए सो भलके उठा नाम तिहावै, उदो करे भलके प्रभाती स्नान करे अमृत सर नावै, उपदेश गुरु हर हर जप जापै सब किल विख पाप दोख लै जावै, फिर चढ़ा जिस गुरबाणी गावै बहने उठदिया हर नाम त्यावै। उत्थे नाल ए भी गल कही बंदे खोज दिल हर रोज ना फिर परेशानी, क्योंकि वो मिलेगा ही तेरे अंदरों। जिस दी गलबाणी करदी है वो तेरे अंदर मौजूद है, जै तेरे देखा तो तेरे मौजूद। इस करके तो अपने अंदर खोज ता कि तेन उसका पता चल जाए। पर अफसोस असी खोजिया ही नहीं, असी पाउण दा यतन ही कदे नहीं, असी माया का हिसाब तो करते हाँ इतनी प्राप्त होनी चाहिए सी वो नहीं हुई, ये किवें होएगी, इहदे लई उपराला है। पर ईश्वर प्राप्त होना चाहिए सी वो नहीं होया, इहदे लई कोई उपराला नहीं, इहदे लई कोई यतन नहीं। बस की मैं कई बार हैरान होना कि इसे दे नाम ही सीखी है, नितनेम कर लो कड़ी अभ्यास कर लो तो कह दे बस सिखा, ये सीखी नहीं है। सिख तो वह बनता है जो गुरु के दसे मार्ग से चलता है, जिसन गुरु कहता है उठ बैठ तार हर त्याई है, मार्ग चल हरे हर गाई है। इतना हो जाए कि चलदया चलदया हर का सेवक हर ही जेहा हो जाए, हर का सेवक हर ही जेहा। पर गुरु पातशाह ने पवित्र बाणी च कह कि जिन्हां ना विसरा नाम छेके नहीं लिया, किहो जिहे ने उह लोक जिन्हां नूं नाम नहीं विसरदा, कहण लगे भेद ना जाण मूल साईं जे रब वर्गे ही। रब वर्गा बनना तो खरा कठिन है, रब का किसी नाल दुश्मनी नहीं, रब की किसी नाल मित्रता भी नहीं, रब का किसी नाल कोई वैर नहीं, वह निर्भव भी है निर्वैर भी है, वह तो समय च जीता ही नहीं, जले जले वसदा भी फिर निर्लिप है। हर जेहा तो ताही बनेगा ना जदों के सब कासे तो निर्लेप हो जाए। पर यह तो लपायमान है, अजे संसार लपायमान है, कामना विच क्रोध विच लोभ मोह हंकार ने जकड़िया होया है, इसमें तो यह निर्लेप नुकी जाएगा। निर्लेप है वह हथ पाओ पानी विच तो सुका आ जाए, लेप ही ना लगे पानी, पत्थर पानी तो निर्लेप रहा ना, पानी के प्यार रहे फिर भी जो बाहर कढ़ोगे हवा लगेगी सुखा ਨਰਲੇ ਪੈ ਪਾਣੀ ਵਿੱਚ ਰਹਿੰਦਾ ਵੀ ਆਪਣੇ ਅੰਦਰ ਪਾਣੀ ਨਹੀਂ ਜਾਣ ਦਿੰਦਾ। ਕਮਲ ਨਰਲੇ ਪੈ ਜੈਸੇ ਜਲ ਮੈਂ ਕਮਲ ਨਿਰਾਲ ਹੂੰ। ਮੁਰਗਾ ਵੀ ਪਾਣੀ ਚ ਰਹਿੰਦੀ ਉਹਦੇ ਖੰਭ ਗਿੱਲੇ ਨੇ ਨਰਲੇ ਪੈ ਮੁਰਗਾਈ ਦੀ ਸਾਣ। ਗੁਰੂ ਕਹਿੰਦਾ ਤੂੰ ਸੰਸਾਰ ਵਿੱਚ ਰਹਿੰਦਾ ਹੈ ਆਪਣੀ ਸੁਰਤੀ ਨਿਰੰਕਾਰ ਨਾਲ ਜੋੜ ਸੁਰਤ ਸਾਬਤ ਭਵ ਸਾਗਰ ਤਰੀਏ। ਆਪਣੀ ਸੁਰਤੀ ਜੋੜ ਨਿਰੰਕਾਰ ਨਾਲ ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ। ਪਰ ਜੇ ਨਾ ਜੁੜੇ ਤਾਂ ਫਿਕਰ ਤਾਂ ਕਰਕੇ ਕਿਉਂ ਨਹੀਂ ਜੁੜੀ। ਲਾਈਟ ਜਗਾਉਂਦੇ ਹੋ ਨਾ ਕਦੇ ਤਾਰ ਉੱਕੜ ਜਾਏ, ਵਾਰ ਵਾਰ ਉਹਨੂੰ ਖੋਲ ਕੇ ਯਤਨ ਕਰਦੇ ਹੋ ਬਲਬ ਨਾ ਜਗੇ, ਘਰ ਦੇ ਵਿੱਚ ਹਨੇਰਾ ਹੋਏ ਕਿ ਹਟ ਜਾਂਦੇ ਹੋ ਕਿ ਹਨੇਰਾ ਤਾਂ ਹਨੇਰਾ ਹੀ ਰਹਿੰਦੇ। ਨਹੀਂ ਉਤਨੀ ਦੇਰ ਤੱਕ ਨਹੀਂ ਹਟਦੇ ਜਿਤਨੀ ਦੇਰ ਤੱਕ ਉਹ ਤਾਰ ਜੋੜ ਕੇ ਘਰ ਦੀ ਲਾਈਟ ਨਾ ਜਗ ਪਏ। ਪਰ ਕਿਤਨੀ ਅਜੀਬ ਗੱਲ, ਸਿਮਰਨ ਕਰਨਾ ਤਾਂ ਲੋਕ ਖੜ ਜਾਂਦੇ, ਲਾਈਟ ਜਗਦੀ ਹੀ ਨਹੀਂ, ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਵੀ ਨਹੀਂ, ਫਿਰ ਵੀ ਲੋਕ ਸਿਮਰਨ ਛੱਡ ਦਿੰਦੇ, ਸੇਵਾ ਛੱਡ ਦਿੰਦੇ ਨੇ, ਬਾਣੀ ਛੱਡ ਦਿੰਦੇ ਨੇ। ਇੱਥੋਂ ਤੱਕ ਮੈਂ ਦੇਖਿਆ ਕਿ ਗੁਰੂ ਦਾ ਦਰ ਵੀ ਛੱਡ ਦਿੰਦੇ, ਸੱਤ ਛੱਡ ਦਿੰਦੇ ਨੇ, ਸੰਤੋਖ ਛੱਡ ਦਿੰਦੇ ਨੇ, ਧਿਆਨ ਛੱਡ ਦਿੰਦੇ ਨੇ, ਸਭ ਕੁਛ ਛੱਡ ਦਿੰਦੇ। ਲਾਈਟ ਨਹੀਂ ਜਗਦੀ, ਗਿਆਨ ਦਾ ਪ੍ਰਕਾਸ਼ ਹੋਇਆ ਨਹੀਂ, ਪਰ ਸਭ ਕੁਛ ਛੱਡ ਦਿੱਤਾ, ਆਹਾਰ ਹੀ ਛੱਡ ਦਿੱਤਾ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਬਾਕੀ ਸਭ ਆਹਾਰ ਕਰਦਾ ਹੈ, ਕੇਵਲ ਨਾਮ ਦਾ ਆਹਾਰ ਨਹੀਂ ਹੈ, ਆਹਾਰ ਸਭ ਕਰਦਾ ਫਿਰ ਆਹਾਰ ਇੱਕ ਨਾ। ਇੱਕ ਪਰਮੇਸ਼ਵਰ ਦੀ ਪ੍ਰਾਪਤੀ ਦਾ ਆਹਾਰ ਨਹੀਂ ਕਰਦਾ, ਬਾਕੀ ਸਾਰੇ ਆਹਾਰ ਕਰਦਾ। ਗੁਰਦੇਵ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਤੂੰ ਮਿਲਣਾ ਹੈ ਨਾ ਨਿਰੰਕਾਰ ਨੂੰ, ਤੇ ਜਿਹਨਾਂ ਨੇ ਮਿਲਣਾ ਹੈ ਉਹ ਸੌਂਦੇ ਨੇ, ਜਿਹਨਾਂ ਨੂੰ ਤੁਸੀਂ ਸੰਤ ਕਹਿੰਦੇ ਹੋ। ਸੰਤ ਕਦੇ ਸੌਂਦਾ ਨਹੀਂ, ਸੰਤ ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਦੀ ਮਸਤ ਆਉਣ ਵਾਲੇ, ਮਹਾਰਾਜਾ ਭੁਪਿੰਦਰ ਸਿੰਘ ਦੇ ਮਹਿਲਾਂ ਵਿੱਚ ਪਟਿਆਲੇ ਦੀਵਾਨ ਸਨ। ਅੰਮ੍ਰਿਤ ਵੇਲਾ ਹੋਇਆ ਤੇ ਮਹਾਂਪੁਰਸ਼ਾਂ ਨੇ ਭੁਪਿੰਦਰ ਸਿੰਘ ਨੂੰ ਜਗਾ ਲਿਆ, ਉਠਵਾਏ ਬਾਹਰ ਜਾਣ। ਮਹਾਰਾਜਾ ਭੁਪਿੰਦਰ ਸਿੰਘ ਨੇ ਗੜਵਾ ਚੁੱਕ ਲਿਆ, ਮਹਾਂਪੁਰਸ਼ਾਂ ਦੇ ਨਾਲ ਤੁਰ ਪਿਆ। ਜਦੋਂ ਅੱਗੇ ਗਏ ਨੇ ਤੇ ਮਹਾਂਪੁਰਸ਼ਾਂ ਦੇ ਸਿੰਘ ਬਿਹੰਗਮ ਵੀ ਲੇਟੇ ਨੇ ਤੇ ਰਾਜੇ ਦੇ ਸੇਵਾਦਾਰ ਵੀ ਰਾਤ ਨੂੰ ਸੇਵਾ ਕਰਦਿਆਂ ਥੱਕੇ, ਉੱਥੇ ਉਹਨਾਂ ਦੇ ਕੋਲ ਹੀ ਲੇਟੇ ਤੇ ਮਹਾਰਾਜਾ ਭੁਪਿੰਦਰ ਸਿੰਘ ਕਹਿਣ ਲੱਗਾ ਮਹਾਰਾਜ ਹੁਣ ਇਹਨਾਂ 'ਚ ਕੀ ਫਰਕ ਹੈ, ਨੀਂਦ ਵਿੱਚ ਨੇ ਸਾਰੇ ਸਭ ਇੱਕੋ ਜਿਹੇ ਨੇ। ਤੇ ਸੰਤ ਮਹਾਂਪੁਰਸ਼ ਕਹਿਣ ਲੱਗੇ ਰਾਜਾ ਫਰਕ ਹੈ ਥੋੜ੍ਹਾ ਜਿਹਾ ਇਹਨਾਂ 'ਚ। ਕਹਿਣ ਲੱਗੇ ਕੀ ਫਰਕ ਹੈ ਤੇ ਮਹਾਂਪੁਰਖ ਕਹਿਣ ਲੱਗੇ ਗੜਵਾ ਫੜਾ ਤੈਨੂੰ ਫਰਕ ਦੱਸੀ। ਗੜਵਾ ਪਕੜ ਲਿਆ ਹੱਥ ਵਿੱਚ, ਗੜਵੇ ਦੇ ਵਿੱਚ ਹੱਥ ਪਾਇਆ, ਪਾਣੀ ਦੀ ਟੋਲੀ ਭਰੀ ਤੇ ਇੱਕ ਬਿਹੰਗਮ ਦੇ ਮੂੰਹ ਤੇ ਛੱਟੇ ਮਾਰੇ। ਜਦੋਂ ਬਿਹੰਗਮ ਦੇ ਮੂੰਹ ਤੇ ਛੱਟੇ ਵੱਜੇ ਤੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਨਾ ਉੱਠ ਕੇ, ਫਿਰ ਉਹੀ ਗੜਵਾ ਲੈ ਕੇ ਰਾਜੇ ਦੇ ਸੇਵਾਦਾਰ ਜਿਹੜੇ ਖੋਜੀ ਲੋਕ ਪੈਸੇ ਉਹਨਾਂ ਵੱਲ, ਜਦੋਂ ਗੜਵੇ ਚੋਂ ਲੈ ਕੇ ਚੂੜਾ ਛੱਟੇ ਮਾਰੇ ਉਹਦੇ ਮੂੰਹ ਤੇ, ਉਹਨੇ ਗਾਲ ਕੱਢੀ। ਜਦੋਂ ਗਾਲ ਕੱਢੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਰਾਜਾ ਇੰਨਾ ਫਰਕ ਹੈ, ਇਹ ਸੁੱਤੇ ਹੋਏ ਵੀ ਜਾਗਦੇ ਨੇ ਤੇ ਇਹ ਜਾਗਦੇ ਵੀ ਸੁੱਤੇ ਨੇ, ਇਤਨਾ ਅੰਤਰ ਹੈ। ਪਰ ਤੁਸੀਂ ਬਾਣੀ ਚ ਬਚਨ ਪੜ੍ਹਦੇ ਹੋ ਭਿੰਨੀ ਰਹਿਣੜੀਏ ਚਮਕਣ ਤਾਰੇ ਰਾਮ, ਜਾਗਾ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ। ਉਹ ਜਾਗਦੇ ਨੇ, ਜਾਗ ਗਿਆਨ ਜਾਗਰਤ ਵਿੱਚ ਜਾਗਦੇ ਨੇ। ਮਹਾਂਪੁਰਸ਼ ਕਿਆ ਕਰਦੇ ਸਨ, ਕਹਿੰਦੇ ਸੰਤ ਸੁੱਤੇ ਨਹੀਂ ਹੁੰਦੇ, ਸੰਤ ਤਾਂ ਸੁੱਤੇ ਹੁੰਦੇ, ਸੁੱਤੇ ਸਿੱਧ, ਅੱਖਾਂ ਬੰਦ ਨੇ ਫਿਰ ਵੀ ਨਿਰੰਕਾਰ ਨਾਲ ਜੁੜੇ ਨੇ, ਦੇਖਣ ਵਾਲੇ ਲਈ ਸੁੱਤੇ ਹੁੰਦੇ ਨੇ, ਉਹਨਾਂ ਨੂੰ ਸੰਤ ਕਿਹਾ ਜਾਂਦਾ। ਜਿਹਨਾਂ ਨੂੰ ਨੀਂਦ ਵਿੱਚ ਵੀ ਨਹੀਂ ਵਿਸਰਦਾ, ਜਿਹਨਾਂ ਨੂੰ ਜਾਗਰਤ ਵਿੱਚ ਵੀ ਨਹੀਂ ਵਿਸਰਦਾ, ਜਿਹਨਾਂ ਦੀ ਉਸ ਨਾਲ ਸਾਂਝ ਪੈ ਜਾਂਦੀ ਹੈ, ਇਤਨੀ ਸਾਂਝ ਕਿ ਉਹ ਭੁੱਲ ਭੁਲਾਉਣ ਦਾ ਯਤਨ ਵੀ ਕਰਨ ਤੇ ਉਹ ਭੁੱਲੇ ਰਹੇ। ਕਬੀਰ ਜੀ ਆਪਣੀ ਬਾਣੀ ਚ ਵਚਨ ਕਰਦੇ ਨੇ ਨਾ, ਕਹਿੰਦੇ ਸਹਿਜ ਸਮਾਨਾ ਪੀਤਰੇ ਛੋੜਿਆ ਨਹੀਂ ਜਾਏ, ਹੁਣ ਇਤਨਾ ਅੰਦਰ ਸਮਾ ਗਿਆ ਹੈ ਕਿ ਉਹ ਛੱਡਿਆ ਹੀ ਨਹੀਂ ਜਾਂਦਾ। ਹੁਣ ਅਸੀਂ ਤਾਂ ਉਸ ਤੱਕ ਪਹੁੰਚੇ ਨਹੀਂ, ਛੱਡਣਾ ਤਾਂ ਦੂਰ ਦੀ ਗੱਲ, ਅਸੀਂ ਤਾਂ ਪਾਇਆ ਹੀ ਨਹੀਂ, ਸਾਨੂੰ ਤਾਂ ਪ੍ਰਾਪਤ ਨਹੀਂ ਹੋਇਆ। ਤਾਂ ਉਹਨੂੰ ਪ੍ਰਾਪਤ ਕਰਨ ਲਈ ਬੰਦੇ ਦੇ ਜੀਵਨ ਵਿੱਚ ਸੰਘਰਸ਼ ਦਾ ਹੋਣਾ ਉਹਦੀ ਪ੍ਰਾਪਤੀ ਲਈ ਜ਼ਰੂਰੀ ਹੈ। ਕੁਝ ਕਰਨਾ ਪਏਗਾ, ਉਹਦੇ ਵੱਲ ਤੁਰਨਾ ਪਏਗਾ, ਪਰ ਵਾਰ ਵਾਰ ਆਪਾਂ ਪੜਚੋਲ ਕਰਨੀ ਪਏਗੀ ਕਿ ਕੀ ਮੇਰੇ 'ਤੇ ਉਹਦੀ ਦਇਆ ਹੋਵੇ, ਕੀ ਮੈਂ ਉਸਦੇ ਦਰ ਪ੍ਰਵਾਨ ਚਲ ਜਾਵਾਂਗਾ, ਕੀ ਮੇਰੇ ਕਿਰਤ ਬਦਲ ਗਈ, ਕੀ ਮੇਰੇ ਕਰਮ ਬਦਲ ਗਏ, ਕੀ ਮੇਰੀ ਸੋਚ ਬਦਲ ਗਈ, ਕੀ ਮੇਰਾ ਜੀਵਨ ਨਿਰਮਲ ਹੋ ਗਿਆ, ਕੀ ਮੈਂ ਗੁਰੂ ਦੀ ਕਸੌਟੀ 'ਤੇ ਪੂਰਾ ਉਤਰ ਸਕਦਾ ਹਾਂ। ਯਾਦ ਰੱਖਿਓ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕਾਣਾ ਕੋਈ। ਰਾਮ ਕਸੌਟੀ ਸੋਸਾ ਹੈ ਜੋ ਮਰਜ਼ੀ ਵਾਲੇ, ਜਿਉਂਦਿਆਂ ਹੀ ਮ੍ਰਿਤਕ ਹੋ ਜਾ ਹੈ, ਕੋਈ ਹੰਕਾਰ ਨਾ ਹੈ, ਭਾਵਨਾ ਸ਼ੁੱਧ ਹੋ ਜਾਏ, ਮਨ ਨਿਰਮਲ ਹੋ ਜਾਏ, ਵਿਚਾਰ ਨਿਰਮਲ ਹੋ ਜਾਣ, ਜੀਵਨ ਨਿਰਮਲ ਹੋ ਜਾਏ, ਰਸਨਾ ਨਿਰਮਲ ਹੋ ਜਾਏ, ਸਰਵਣ ਨਿਰਮਲ ਹੋ ਜਾਣ, ਹੱਥ ਨਿਰਮਲ, ਪੈਰ ਨਿਰਮਲ, ਸਭ ਨਿਰਮਲ ਨਿਰਮਲ ਹੋ ਜਾਏ, ਤੇ ਫਿਰ ਨਿਰਮਲ ਪ੍ਰਭੂ ਦੀ ਪ੍ਰਾਪਤੀ। ਸਤਿਗੁਰੂ ਪਾਤਸ਼ਾਹ ਨੇ ਪਵਿੱਤਰ ਬਾਣੀ ਦਾ ਜ਼ਿਕਰ ਕੀਤਾ ਨਾ, ਪਵਿੱਤਰ 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 ਪੁਨੀਤ, ਪਵਿੱਤਰ ਹੈ ਪਰਮੇਸ਼ਵਰ, ਪਰ ਉਹਦੇ ਨਾਲ ਪ੍ਰੀਤ ਕਰਨ ਲਈ ਨਾਮ ਜਪੈ ਨਾਨਕ ਮਨ ਪ੍ਰੀਤ ਜਪਣਾ ਪਏਗਾ। ਪਰ ਇਤਨਾ ਹੀ ਕਾਫੀ ਨਹੀਂ ਜਿਤਨਾ ਅਸੀਂ ਜਪਦੇ, ਸਾਨੂੰ ਤਾਂ ਅਜੇ ਸੋਝੀ ਨਹੀਂ ਪਈ, ਨਹੀਂ ਤਾਂ ਜਪ ਲੈ ਕੋਈ ਤੇ ਫਿਰ ਇਹ ਮਾਇਆ ਨਾਲ ਮੋਹ ਤੇ ਸੰਸਾਰ ਨਾਲ ਮੋਹ ਕੀ ਰਹਿ ਜਾਏ, ਜਪ ਲੈ ਕੋਈ ਤੇ ਪਦਾਰਥ ਨਾਲ ਮੋਹ ਕੀ ਰਹਿ ਜਾਏ, ਜਪ ਲੈ ਕੋਈ ਤੇ ਫਿਰ ਉਹਦੇ ਜੀਵਨ ਵਿੱਚ ਜੇ ਖੇੜਾ ਨਾ ਆ ਜਾਏ ਤੇ ਫਿਰ ਕੀ ਜਪਿਆ ਮੈਂ, ਜਪ ਲੈ ਕੋਈ ਤੇ ਆਪਣਾ ਤਾਂ ਰਹਿ ਜਾਏ ਕਿ ਧਨ ਮੇਰਾ ਹੈ, ਪਦਾਰਥ ਮੇਰੇ ਨੇ, ਘਰ ਮੇਰਾ ਹੈ, ਕਿਆ ਮੇਰਾ ਹੈ, ਕੁਝ ਵੀ ਤਾਂ ਮੇਰਾ ਨਹੀਂ, ਸਭ ਕੁਝ ਮੁੱਕ ਜਾਂਦਾ ਹੈ, ਉੱਥੇ ਆ ਕੇ ਕੁਝ ਮੇਰਾ ਨਹੀਂ, ਉੱਥੇ ਸਭ ਕੁਝ ਤੇਰਾ ਹੈ। ਬਾਣੀ ਚ ਭਗਤ ਜਨਾਂ ਨੇ ਬਚਨ ਕੀਤੇ ਨੇ, ਮੇਰਾ ਮੁਝਵੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ ਮੇਰਾ। ਤੋ ਕਬੀਰ ਜੀ ਮਨੁੱਖ ਦੀ ਅਵਸਥਾ ਬਿਆਨ ਕਰਦੇ ਆ, ਪਵਿੱਤਰ ਬਾਣੀ ਵਿੱਚ ਇਹ ਕਹਿੰਦੇ ਨੇ ਕਿ ਇਹਦੀ ਜ਼ਿੰਦਗੀ ਦੇ ਦਿਨ ਏਦਾਂ ਹੀ ਬੀਤਦੇ ਚਲੇ ਜਾਂਦੇ, ਤੇ ਕਹਿ ਰਹੇ ਨੇ ਬਾਰਾਂ ਬਰਸ ਬਾਲਪਨ ਬੀਤੇ, ਬਚਪਨੇ ਵਿੱਚ ਜ਼ਿੰਦਗੀ ਦੇ ਬਾਰਾਂ ਵਰੇ ਲੰਘਾ ਲਏ। ਯਾਦ ਰੱਖਿਓ, ਬਾਣੀ ਨੇ ਇੱਕ ਬਚਨ ਕਿਹਾ ਹੈ, ਅਸੀਂ ਲੋਕ ਕਹਿੰਦੇ ਨੇ ਵੱਡੇ ਮੁੜ ਕੇ ਭਾਈ ਜੀ ਨਾਮ ਹੀ ਜਪਣਾ ਨਾ ਮੁੜ ਕੇ ਕਰਨਾ, ਬਾਣੀ ਕਹਿੰਦੀ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੇ ਕੋਈ, ਜਿਨ੍ਹਾਂ ਨੇ ਕਾਲੇ ਹੁੰਦਿਆਂ ਨਹੀਂ ਜਪਿਆ ਧੌਲੇ ਹੁੰਦਿਆਂ ਕਿਵੇਂ ਜਪ ਲੈਣਗੇ ਭਾਈ। ਤਾਂ ਕਬੀਰ ਜੀ ਕਹਿੰਦੇ ਬਾਰਾਂ ਬਰਸ ਬਾਲਪਨ ਬੀਤੇ, ਬੀਸ ਬਰਸ ਕਿਛ ਤਪ ਨਾ ਪੀਓ, ਇਹਦਾ ਮਤਲਬ ਬਾਰਾਂ ਤੇ ਅੱਠ ਵੀ ਨਹੀਂ ਹੈ, ਬਾਰਾਂ ਦੇ ਉੱਪਰੋਂ ਵੀ ਪਾਲ ਜਾਣੀ ਵੀ ਲਗਾ ਲਈ, ਤੀਸ ਬਰਸ ਕਛ ਦੇਵ ਨਾ ਪੂਜਾ, ਤੀਹ ਵਰੇ ਹੋਰ ਉੱਤੋਂ, ਬਾਰਾਂ ਤੇ ਵੀਹ ਬੱਤੀ ਤੀਹ ਬਾਹਠ, ਚਾਲੀ ਸੀ ਪੁਰ ਹੋਏ ਪਚਾਸੀ ਪੱਖ ਸਹਿ ਸਟੀ ਕੋ ਬੁਢੇ ਭਾਲ, ਬਾਹਠ ਸਾਲ ਦੀ ਉਮਰ ਹੋ ਗਈ ਰੱਬ ਦਾ ਨਾਂ ਹੀ ਨਹੀਂ ਲਿਆ ਕਰ। ਸਤਿਗੁਰੂ ਜੀ ਬਾਣੀ ਚ ਕਹਿੰਦੇ ਬਾਰਾਂ ਬਰਸ ਬਾਲਪਨ ਬੀਤੇ, ਬੀਸ ਬਰਸ ਕੱਛ ਤਪ ਨਾ ਕੀਓ, ਜ਼ਿੰਦਗੀ ਦੇ ਬੱਤੀ ਵਰੇ ਲੰਘਾ ਲਏ, ਨਾ ਕੋਈ ਸਾਧਨਾ ਕੀਤੀ, ਨਾ ਕੋਈ ਨਾਮ ਜਪਿਆ, ਨਾ ਕੋਈ ਸਤਸੰਗਤ ਕੀਤੀ, ਨਾ ਉਸ ਪਰਮੇਸ਼ਵਰ ਨੂੰ ਜਾਣਨ ਦੇ ਰਸਤੇ ਤੇ ਪਿਆ। ਅਗਲੀ ਪੰਕਤੀ ਚ ਕਬੀਰ ਜੀ ਕਹਿੰਦੇ
ਤੀਸ ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ,
ਕਹਿੰਦੇ ਤੀਹ ਵਰੇ ਜ਼ਿੰਦਗੀ ਦੇ ਹੋਰ ਲਗਾ ਲੈ, ਬਾਹਠ ਸਾਲ ਦੀ ਅਰਜਾ ਹੋ ਗਈ, ਫਿਰ ਪਛਤਾਵਾ ਹੋ ਗਿਆ, ਬੁੱਢੇ ਹੋ ਗਏ, ਹੁਣ ਜੇ ਰਾਮ ਕਹਿੰਦਾ ਤਾਂ ਰਾਮ ਨਹੀਂ ਨਿਕਲਦਾ, ਹੁਣ ਕੀ ਕਰੇਗਾ, ਬੁੱਢੇ ਹੋ ਕੇ ਕਿਤੇ ਨਾਮ ਜਪਿਆ ਜਾਂਦਾ। ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਚ ਕਹਿੰਦੇ ਕਿ ਬੁਢਾਪੇ ਵੇਲੇ ਸਿਰ ਕੰਪਿਓ, ਪੱਗ ਡਗ ਮਗੇ ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਦ ਭਈ ਤਉ ਨਾ ਹਰ ਰਸ ਲੀਨ, ਤੇ ਨਾਮ ਰਸ ਵਿੱਚ ਕਿਵੇਂ ਲੀਨ ਹੋਏਗਾ, ਹੁਣ ਯਾਦਾਸ਼ਤ ਵੀ ਨਹੀਂ ਰਹੀ, ਹੁਣ ਪੈ ਡਗ ਮਗਾਉਣ ਲੱਗ ਪਏ, ਸਿਰ ਹਿੱਲੀ ਜਾਂਦਾ ਹੈ, ਉਹ ਕੰਬ ਰਿਹਾ ਹੈ, ਹੁਣ ਨਾ ਸੁਣਦਾ ਹੈ ਨਾ ਦਿਸਦਾ ਹੈ ਤੇ ਕੀ ਉਸ ਅਵਸਥਾ ਵਿੱਚ ਪਰਮੇਸ਼ਵਰ ਦਾ ਨਾਮ ਜਪਿਆ ਜਾ ਸਕਦਾ? ਕਬੀਰ ਜੀ ਕਹਿੰਦੇ ਫਿਰ ਪਛਤਾਉਂਦਾ ਹੈ, ਬੁੱਢਾ ਹੋ ਕੇ ਪਛਤਾਉਂਦਾ, ਨਾਮ ਜਪਿਆ ਨਹੀਂ। ਤੇ ਫਿਰ ਜੇ ਪਛਤਾਵਾ ਵੀ ਕਰ ਲਏਗਾ ਕੀ ਹੋਏਗਾ ਭਾਈ? ਜਦੋਂ ਸਮਾਂ ਹੀ ਲੱਗ ਗਿਆ ਫਿਰ ਪਛਤਾਵਾ ਕਰਨ ਨਾਲ ਕੀ ਹੋਏਗਾ? ਅਗਲੀਆਂ ਪੰਕਤੀਆਂ ਠੀਕ ਹੈ ਨੇ,
ਮੇਰੀ ਮੇਰੀ ਕਰਤੇ ਜਨਮ ਗਇਆ।
ਪਹਿਲੇ ਇਸ ਤਰ੍ਹਾਂ ਹੀ ਇਹ ਧਨ ਮੇਰਾ ਹੈ, ਇਹ ਜਾਇਦਾਦ ਮੇਰੀ ਹੈ, ਇਹ ਪਦਾਰਥ ਮੇਰੇ ਨੇ, ਇਹ ਘਰ ਮੇਰਾ ਹੈ, ਇਹ ਪੁੱਤਰ ਮੇਰੇ ਨੇ, ਸਭ ਮੇਰਾ ਹੈ। ਕਹਿੰਦੇ ਮੇਰੀ ਮੇਰੀ ਕਰਦੇ ਹੀ ਮਨੁੱਖਾ ਜਨਮ ਇਸ ਦਾ ਵਿਅਰਥ ਚਲਿਆ ਗਿਆ।
ਸਾਇਰ ਸੁਖ ਭੁਜੰਗ ਬਲਿਓ
ਬਣਾਇਓ, ਸਾਇਰ ਸਮੁੰਦਰ, ਸੁਖ ਦਾ ਅਰਥ ਹੈ ਸੁੱਕ ਗਿਆ, ਭੁਜੰਗ ਬਾਹਾਂ ਪੂਜਾ, ਬਣਾਇਓ ਬਲ ਤਾਕਤ, ਤਾਕਤ ਦਾ ਸਮੁੰਦਰ ਅੰਦਰੋਂ ਸੁੱਕ ਗਿਆ। ਹੁਣ ਬਾਹਾਂ ਵਿੱਚ ਵੀ ਬਲ ਨਹੀਂ ਰਿਹਾ ਕਿ ਕੁਝ ਕਰ ਸਕੇ, ਤੇ ਹੁਣ ਤੁਹਾਡਾ ਕੀ ਖਿਆਲ ਹੈ ਹੁਣ ਇਨਾਮ ਜਪੇਗਾ? ਜਦੋਂ ਤਾਕਤ ਨਾ ਰਹੀ, ਗੁਰੂ ਨੇ ਬਾਣੀ ਵਿੱਚ ਬਚਨ ਕੀਤੇ ਨੇ, ਨਾਨਕ ਸੋ ਪ੍ਰਭ ਸਿਮਰੀ ਹੈ ਇਸ ਦੇਹੀ ਕੋ ਪਾਲ, ਇਸ ਸਰੀਰ ਦੀ ਪਾਲਣਾ ਕਰਕੇ ਚਿੰਤਨ ਕੀਤਾ ਜਾਂਦਾ। ਸਤਿਗੁਰੂ ਜੀ ਪਾਵਨ ਬਾਣੀ ਚ ਕਹਿੰਦੇ ਦੇਹ ਘੋੜੀ ਚਾਰ ਹਾਰ ਪਾਇਆ, ਸਰੀਰ ਇੱਕ ਘੋੜੀ ਹੈ ਜਿਸ ਤੇ ਚੜ੍ਹ ਕੇ ਰੱਬ ਦੀ ਪ੍ਰਾਪਤੀ ਕਰਨੀ ਹੈ। ਯਾਦ ਰੱਖਿਓ ਘੋੜੀ ਨੂੰ ਇਤਨਾ ਵੀ ਨਾ ਖਾਓ ਕਿ ਮੂੰਹ ਜੋਰੀ ਹੋ ਜਾਏ, ਇਤਨਾ ਭੁੱਖੀ ਵੀ ਨਾ ਮਰਨ ਦਿਓ ਕਿ ਚੱਲਣ ਵੀ ਰਹਿ ਜਾਏ, ਪ੍ਰਤ ਪਾਲਣਾ ਜ਼ਰੂਰੀ ਹੈ। ਸਤਿਗੁਰੂ ਜੀ ਕਹਿੰਦੇ ਨੇ ਤਾਕਤ ਦਾ ਸਮੁੰਦਰ ਅੰਦਰੋਂ ਸੁੱਕ ਗਿਆ ਤੇ ਪੂਜਾ ਦਾ ਬਲ ਬਾਹਾਂ ਦਾ ਬਲ ਵੀ ਹਾਰ ਗਿਆ।
ਰਹਾਉ ਸੁਕੇ ਸਰਵਰ ਪਾਲ ਬੰਧਾਵੈ, ਲੂਣੇ ਖੇਤ ਹੱਥ ਵਾਰ ਕਰੈ।
ਪਰ ਕਹਿੰਦੇ ਸਤਿਗੁਰੂ ਜੀ ਕਹਿੰਦੇ ਅਜੇ ਵੀ ਜਿਉਣਾ ਚਾਹੁੰਦਾ, ਅਜੇ ਨਾਮ ਜਪਣ ਦੀ ਆਸ ਰੱਖਦਾ। ਹੁਣ ਸਰੋਵਰ ਤਾਂ ਸੁੱਕ ਗਿਆ, ਉਹਦੇ ਚ ਨਾ ਜਲ ਕਿਧਰੋਂ ਆਏਗਾ ਨਾ ਜਾਏਗਾ, ਸੁੱਕੇ ਚ ਜੇ ਕੋਈ ਲੱਗ ਜਾਏ ਕੰਨ ਕੰਨ ਵੱਟ ਪਾਉਣ, ਕਿਆ ਫਾਇਦਾ, ਖਿਚੜ ਹੀ ਪੈਗੀ। ਸਤਿਗੁਰੂ ਜੀ ਕਹਿੰਦੇ ਖੇਤ ਹੁਣ ਵਧਿਆ ਗਿਆ ਹੈ, ਲੂਣਿਆ ਗਿਆ, ਲੂਣੇ ਦਾ ਅਰਥ ਕੱਟਿਆ ਗਿਆ, ਖੇਤ ਕੱਟਿਆ ਗਿਆ ਤੇ ਇਹ ਹੁਣ ਵਾਰ ਕਰਨ ਲੱਗਿਆ ਹੈ ਖੇਤ ਨੂੰ ਰਖਵਾਲੀ ਲਈ ਕਿ ਇਹਨੂੰ ਆ ਕੇ ਬਾਹਰ ਦੇ ਜਾਨਵਰ ਖਾ ਨਾ ਜਾਣ। ਕੱਟੇ ਖੇਤ ਚੋਂ ਕੋਈ ਕੀ ਖਾ ਜਾਏਗਾ ਬਾਈ? ਵਾਰ ਤਾਂ ਉਦੋਂ ਕਰਨੀ ਸੀ ਜਦੋਂ ਖੇਤੀ ਹਰੀ ਭਰੀ ਸੀ, ਜਦੋਂ ਸਰੀਰ ਚ ਤਾਣ ਸੀ, ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਮਿਰਗ ਆ ਕੇ ਖੇਤੀ ਨੂੰ ਪੈਂਦੇ ਸਨ, ਵਾਰ ਤਾਂ ਉਦੋਂ ਕਰਨੀ ਸੀ। ਹੁਣ ਨਾਮ ਦੀ ਵਾਰ ਕੀ ਕਰੇਗਾ, ਸੇਵਾ ਦੀ ਵਾਰ ਕੀ ਕਰੇਗਾ? ਹੁਣ ਕਿਸਨੇ ਆਉਣਾ ਉਸ ਖੇਤੀ ਵਿੱਚ? ਬਲ ਹੀ ਨਹੀਂ, ਹੁਣ ਤਾਂ ਖੇਤੀ ਕੱਟੀ ਗਈ, ਲੁਣੇ ਖੇਤ ਹੱਥ ਵਾਰ ਕਰੇ, ਕਿਆ ਕਰੇਗਾ ਵਾਰ ਕਰਕੇ? ਯਾਦ ਰੱਖਿਓ ਗੁਰੂ ਪਾਤਸ਼ਾਹ ਜੀ ਪਵਿੱਤਰ ਬਾਣੀ ਅਗਲੀਆਂ ਪੰਕਤੀਆਂ ਚ ਕਹਿੰਦੇ,
ਆਇਓ ਚੋਰ ਤੁਰੰਤ ਹੈ ਲੈ ਗਇਓ, ਮੇਰੀ ਰਾਖਤ ਮੁਗਦ ਫਿਰੈ।
ਕਹਿੰਦੇ ਇਹ ਮੂਰਖ ਇਤਨਾ ਹੈ ਕਿ ਮੇਰੀ 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 ਕਰਕੇ ਇਹ ਆਪਣੇ ਆਪ ਦੀ ਰੱਖਿਆ ਕਰਨਾ ਹੈ, ਧਨ ਮੇਰਾ ਹੈ, ਪਦਾਰਥ ਮੇਰੇ ਨੇ, ਜਾਇਦਾਦ ਮੇਰੀ ਹੈ, ਪੁੱਤਰ ਧੀਆਂ ਸਾਫ ਸੰਬੰਧੀ ਮਿੱਤਰ ਮੇਰੇ ਨੇ। ਗੁਰਦੇਵ ਕਹਿੰਦੇ ਯਾਦ ਰੱਖੀ ਇਹ ਜਿੰਦ ਵੀ ਤੇਰੀ ਨਹੀਂ, ਜਮ ਰੂਪੀ ਚੋਰ ਉਪਜੋ ਸੰਗ ਹੀ ਸੋ ਵੀ ਸੰਗ ਨਾ ਹੋਇਆ, ਜਿਹੜਾ ਤਨ ਤੇਰੇ ਨਾਲ ਪੈਦਾ ਹੋਇਆ ਸੀ ਉਹ ਹੁਣ ਨਾਲ ਜਾਏਗਾ, ਇਹ ਧਰਤੀ ਤੇ ਰਹਿ ਜਾਏ। ਫਿਰ ਕੋਈ ਕਹਿੰਦਾ ਇਹਦੇ ਸ਼ਰਾਧ ਕਰ ਲਓ, ਕੋਈ ਕਹਿੰਦਾ ਇਹਦਾ ਅੰਤਿਮ ਸੰਸਕਾਰ ਇਉਂ ਕਰ ਲਓ। ਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਤਾਂ ਮਿੱਟੀ ਹੈ, ਮਿੱਟੀ ਨੂੰ ਚੰਦਨ ਚੜ੍ਹਾਈ ਜਾਂ ਤਾਂ ਕੋਈ ਫਰਕ ਨਹੀਂ, ਮ੍ਰਿਤਕ ਨੂੰ ਗੰਦਗੀ ਵਿੱਚ ਰੁੜਾ ਦੇ ਤਾਂ ਕੋਈ ਫਰਕ, ਜੇ ਮ੍ਰਿਤਕ ਕੋ ਚੰਦਨ ਚੜਾਵੈ ਉਸ ਤੇ ਕੌਣ ਕੌਣ ਫਲ ਪਾਵੈ, ਜੋ ਮ੍ਰਿਤਕ ਕੋ ਬਿਸ਼ਟਾ ਮੈਂ ਰੁਲਾਈ ਤਾਂ ਮ੍ਰਿਤਕ ਕਾ ਕਿਆ ਖਰਚ, ਮੁਰਦਾ ਹੈ। ਯਾਦ ਰੱਖਿਆ ਗੁਰਦੇਵ ਜੀ ਕਹਿੰਦੇ ਮੇਰੀ ਮੇਰੀ ਕਰਕੇ ਰੱਖਦਾ ਰਿਹਾ, ਚੋਰ ਆਇਆ ਤੇ ਤੁਰੰਤ ਹੀ ਲੈ ਗਿਆ, ਇਹਦਾ ਆਪਣਾ ਕੁਝ ਵੀ ਪੱਲੇ ਨਹੀਂ ਗਿਆ, ਘਰ ਖਾਲੀ ਕਰ ਗਿਆ। ਅਗਲੀਆਂ ਪੰਕਤੀਆਂ ਚ ਕਹਿੰਦੀਆਂ,
ਚਰਨ ਸੀਸ ਕਰ ਕੰਪਨ ਲਾਗੇ ਨੈਨੀ ਨੀਰ ਅਸਾਰ ਬਹੈ।
ਕਹਿੰਦੇ ਬੁੱਢਾ ਮਰਨ ਦੀ ਹਾਲਤ ਅਜਿਹੀ ਹੋ ਗਈ ਕਿ ਇਹਦੇ ਪੈਰ ਵੀ ਬਗਮਗਾਉਣ ਲੱਗ ਪਏ, ਚਰਨ ਸੀਸ ਸਿਰ ਹਿੱਲਣ ਲੱਗ ਪਏ, ਕਰ ਕੰਪਨ ਲਾਗੇ ਹੱਥ ਵੀ ਕੰਬਣ ਲੱਗ ਪਏ। ਹੁਣ ਆਪਣੇ ਹੱਥਾਂ ਨਾਲ ਚੁੱਕੇ ਗ੍ਰਾਹੀ ਮੁੱਝ ਨਹੀਂ ਪਾ ਸਕਦਾ, ਰਸਤੇ ਵਿੱਚ ਹੀ ਦਾਲ ਭਾਜੀ ਬਣ ਜਾਂਦੀ। ਹੁਣ ਦਸ਼ਾ ਅਜਿਹੀ ਹੋ ਗਈ ਕਿ ਇਹਦੀਆਂ ਅੱਖਾਂ ਦੇ ਵਿੱਚੋਂ ਜਲ ਵੀ ਬਿਨਾਂ ਰੋਕਣਾ ਚਾਹੁੰਦਾ ਹੈ ਪਰ ਅਸਾਰਦਾ ਹੈ, ਰੋਕਿਆ ਵੀ ਰੁਕਦਾ ਨਹੀਂ, ਅੱਖਾਂ ਵਿੱਚੋਂ ਪਾਣੀ ਵਗੀ ਜਾਂਦਾ। ਅਜਿਹੀ ਹਾਲਾਤ ਹੋ ਗਈ ਕਿ ਆਪਣੇ ਇੰਦਰੇ ਵੀ ਇਹਦੇ ਆਪਣੇ ਕਾਬੂ ਵਿੱਚ ਨਾ ਰਹੇ। ਕਬੀਰ ਜੀ ਕਹਿੰਦੇ,
ਜਿਹਵਾ ਬਚਨ ਸੁਧ ਨਹੀਂ ਨਿਕਸੈ ਤਾਬਰੇ ਧਰਮ ਕੀ ਆਸ ਕਰੈ।
ਕਹਿੰਦੇ ਜਦੋਂ ਇਹਦੀ ਜ਼ਬਾਨ ਚ ਬਚਨ ਵੀ ਸ਼ੁੱਧ ਨਹੀਂ ਨਿਕਲਦਾ, ਹੁਣ ਇਹ ਧਰਮ ਦੀ ਆਸਾ ਕਰੇਗਾ ਕਿ ਧਰਮ ਕਮਾਏ? ਜਦੋਂ ਧਰਮ ਕਮਾਉਣਾ ਸੀ ਉਦੋਂ ਨਹੀਂ ਕਮਾਇਆ, ਹੁਣ ਇਹ ਅਜਿਹੀ ਹਾਲਤ ਵਿੱਚ ਧਰਮ ਕਿਵੇਂ ਕਮਾਏਗਾ? ਧਰਮ ਦੇ ਮਾਰਗ ਤੇ ਕਿਵੇਂ ਚੱਲੇਗਾ? ਧਰਮ ਦਾ ਮਾਰਗ ਕੋਈ ਸੌਖਾ ਮਾਰਗ ਨਹੀਂ ਹੈ, ਧਰਮ ਦਾ ਮਾਰਗ ਸਭ ਤੋਂ ਕਠਿਨ ਮਾਰਗ ਹੈ। ਪਰ ਬੰਦਾ ਕਈ ਵਾਰ ਐਵੇਂ ਧਰਮ ਨੂੰ ਚੁੱਕੀ ਫਿਰਦਾ, ਕਹਿੰਦਾ ਇਹ ਧਰਮ ਹੈ ਸਾਡਾ। ਧਰਮ ਨੂੰ ਤਾਂ ਬੰਦੇ ਨੇ ਸਮਝਿਆ ਹੀ ਨਹੀਂ ਧਰਮ ਕਹਿੰਦੇ ਕਿਸੇ। ਯਾਦ ਰੱਖਿਓ, ਦਸ ਗੱਲਾਂ ਚੰਗੀਆਂ ਰਲਾ ਕੇ ਪੁਰਾਣੇ ਸਾਧੂ ਜਨਾਂ ਅਵਤਾਰਾਂ ਪੀਰਾਂ ਪੈਗੰਬਰਾਂ ਨੇ ਇਹ ਗੱਲ ਕਹੀ ਸੀ ਕਿ ਮਨੁੱਖ ਦਾ ਇਹ ਧਰਮ ਹੈ। ਅੱਜ ਧਰਮ ਨੌਮ ਦਾ ਨੱਕ ਬਣ ਗਿਆ, ਜਿੱਧਰ ਕੋਈ ਜੀ ਕਰੇ ਧਰਮ ਨੂੰ ਮੋਰੀ ਫਿਰ ਇਹ ਸਾਡਾ ਧਰਮ। ਮੈਂ ਕਈ ਵਾਰ ਹੈਰਾਨ ਹੁੰਦਾ ਹਾਂ, ਗੁਰੂ ਨਾਨਕ ਦੀ ਬਾਣੀ, ਗੁਰੂ ਨਾਨਕ ਦੇ ਸਿੱਖ, ਗੁਰੂ ਨਾਨਕ ਦੇ ਅਸਥਾਨ, ਤੇ ਫਿਰ ਕਹਿੰਦੇ ਸਾਡੀ ਮਰਜ਼ਾ ਦਾ ਆਹ ਹੈ, ਸਾਡੀ ਮਰਜ਼ਾ ਦਾ ਆਹ, ਕਿਆ ਬਾਤ ਹੈ। ਤਾਂ ਕਬੀਰ ਦੀ ਬਾਣੀ ਇਹ ਗੱਲ ਕਹਿੰਦੇ ਨੇ ਕਿ ਜਦੋਂ ਅਜਿਹੀ ਹਾਲਤ ਹੋ ਗਈ, ਜਵਾਨ ਵਿੱਚੋਂ ਵੀ ਸ਼ੁੱਧ ਬਚਨ ਨਹੀਂ ਨਿਕਲਦਾ, ਫਿਰ ਇਹ ਧਰਮ ਕਿਵੇਂ ਕਮਾ ਸਕੇਗਾ? ਨਹੀਂ ਕਮਾ ਸਕਦਾ।
ਹਰ ਜੀਉ ਕਿਰਪਾ ਕਰੈ ਲਿਵ ਲਾਵੈ ਲਾ ਹਰ ਹਰ ਨਾਮ ਲਿਓ।
ਜਦੋਂ ਹਰ ਜੀ ਇਹਦੇ ਤੇ ਕਿਰਪਾ ਕਰਦੇ ਨੇ, ਨਿਰੰਕਾਰ ਕਿਰਪਾ ਕਰਦੇ ਨੇ, ਇਹਦੀ ਬਿਰਤੀ ਨੂੰ ਆਪਣੇ ਨਾਲ ਜੋੜ ਲਵੇ, ਇਹਦੀ ਬਿਰਤੀ ਜੁੜ ਜਾਏ ਤੇ ਇਹ ਪਰਮੇਸ਼ਵਰ ਦੇ ਨਾਮ ਦਾ ਲਾਹਾ ਪ੍ਰਾਪਤ ਕਰ ਲੈਂਦਾ ਹੈ।
ਗੁਰਪ੍ਰਸਾਦੀ ਹਰ ਧਨ ਪਾਇਓ ਅੰਤੇ ਚੱਲਦਿਆਂ ਨਾਲ ਚੱਲਿਓ।
ਗੁਰੂ ਦੀ ਕਿਰਪਾ ਨਾਲ ਇਹ ਨਾਮ ਰੂਪੀ ਧਨ ਨੂੰ ਪ੍ਰਾਪਤ ਕਰ ਲੈਂਦਾ ਹੈ, ਜੋ ਨਾਮ ਰੂਪੀ ਧਨ ਅੰਤ ਵੇਲੇ ਇਹਦੇ ਚੱਲਦੇ ਦੇ ਨਾਲ ਚੱਲੇਗਾ, ਨਾਲ ਜਾਏਗਾ। ਜੈ ਮਹਾਂਪਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਤੇ ਨੇ ਚੱਲੈ। ਉਹ ਨਾਮ ਰੂਪੀ ਧਨ ਇਸ ਨੂੰ ਪ੍ਰਾਪਤ ਹੋ ਜਾਏਗਾ।
ਕਹਿਤ ਕਬੀਰ ਸੁਨਹਰੇ ਸੰਤ ਆਨ ਧਨ ਪਸ਼ੂ ਹੈ ਲੈ ਨਾ ਗਏ।
ਕਬੀਰ ਜੀ ਕਹਿੰਦੇ ਇਹ ਸੰਤ ਜਨ ਸੁਣ, ਜਦੋਂ ਇਹ ਸੰਸਾਰ ਤੋਂ ਜਾਂਦਾ ਹੈ, ਨਾ ਇਹ ਅੰਨ ਲਿਜਾ ਸਕਦਾ ਹੈ, ਨਾ ਇਹ ਧਨ ਲਿਜਾ ਸਕਦਾ, ਪਰ ਇਹਦੇ ਮਰਨ ਤੇ ਬ੍ਰਾਹਮਣਾ ਪਖੰਡ ਬਣਾ ਲਏ, ਪਿੰਡ ਭਰ ਜਾਏਗੀ ਜਵਾਂ ਦਾ ਲੈ ਕੇ ਆਟਾ ਤੇ ਪਿੰਨੀਆਂ ਵੱਟ ਵੱਟ ਕੇ ਮੁਰਦੇ ਦੇ ਉਦਾਲੇ ਰੱਖਦੇ ਫਿਰਦੇ। ਮੁਰਦਾ ਹੈ ਕਹਿੰਦੇ ਇਹਦੇ ਪਿੰਡ ਭਰਦੇ ਹਾਂ, ਇਹ ਜਿਹਦੇ ਰਸਤੇ ਦਾ ਖਰਚਾ ਹੈ ਇਹਦੇ ਕੰਮ ਆਏਗਾ। ਧੰਨ ਗੁਰੂ ਨਾਨਕ ਕਹਿੰਦੇ ਪਿੰਡ ਪੱਤਲ ਮੇਰੀ ਕੇਸੋ ਕਿਰਿਆ ਸਤ ਨਾਮ ਕਰਤਾ। ਮੇਰਾ ਰਸਤੇ ਦਾ ਖਰਚਾ ਪਰਮੇਸ਼ਵਰ ਦਾ ਨਾਮ ਹੈ। ਜਦੋਂ ਨਾਮ ਕੌਣ ਹੋਏਗਾ, ਯਾਦ ਰੱਖਿਓ ਸਾਰੀ ਜਗ੍ਹਾ ਤੇ ਨਾਮ ਹੀ ਕੰਮ ਆਉਣਾ। ਜਪੋਗੇ ਇਸ ਸੰਸਾਰ ਤੇ ਕੰਮ ਆਏਗਾ, ਪ੍ਰਲੋਕ ਤੱਕ ਨਾਲ ਜਾਏਗਾ। ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਉਹਨਾਂ ਨਾਮ ਤੇਰਾ ਸੰਸਾਰ। ਜੈ ਮਹਾ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਾਂ ਤ੍ਰਿਖਾ ਮਨ ਤੁਝ ਆਕਰਖ ਹੈ ਤੈ ਨਾਨਕ ਹਰ ਹਰ ਅੰਮ੍ਰਿਤ ਬਰਖ ਹੈ। ਸਤਿਗੁਰੂ ਪਾਤਸ਼ਾਹ ਜੀ ਅਗਲੀਆਂ ਪੰਕਤੀਆਂ ਚ ਕਹਿੰਦੇ,
ਆਏ ਤਲਗ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚੱਲਿਆ।
ਜਦੋਂ ਗੋਪਾਲ ਜੋ ਸ੍ਰਿਸ਼ਟੀ ਦਾ ਰਾਜਾ ਹੈ, ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ, ਜਦੋਂ ਉਹਦੀ ਤਲਬ ਆਈ, ਸੱਦਾ ਆ ਗਿਆ, ਫਿਰ ਇਹ ਮਾਇਆ ਨੂੰ ਛੱਡ ਕੇ, ਮੰਦਰਾਂ ਨੂੰ ਛੱਡ ਕੇ ਸੰਸਾਰ ਤੋਂ ਚਲਿਆ ਜਾਂਦਾ ਹੈ। ਨਾ ਮੰਦਰ ਇਹਦੇ ਨਾਲ ਜਾਂਦੇ ਨੇ, ਨਾ ਮਾਇਆ ਇਹਦੇ ਨਾਲ ਜਾਂਦੀ, ਨਾ ਅਣ ਥਣ ਕਛੂਆ ਲੈ ਜਾਂਦੇ, ਇਹ ਕੁਝ ਵੀ ਨਾਲ ਨਹੀਂ ਜਾਂਦਾ। ਇਸਦੇ ਨੰਗੇ ਆਵਨ ਨੰਗੇ ਜਾਣ, ਨੰਗਾ ਹੀ ਸੰਸਾਰ ਤੇ ਆਇਆ ਸੀ, ਨੰਗਾ ਹੀ ਚਲਿਆ ਜਾਂਦਾ ਹੈ।
ਆਤਾ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਗ ਨਿਵਾਰਾ।
ਉਸ ਪਰਮੇਸ਼ਵਰ ਦੀ ਗੱਲ ਕਰਦੇ ਹਾਂ, ਕਬੀਰ ਜੀ ਕਹਿ ਰਹੇ ਹਨ, ਐ ਮਨ ਤੂੰ ਨਾਰਾਜ਼ ਨਾ ਹੋ, ਐ ਰਖਵਾਦ ਨਾ ਕੀ ਜਾ ਰਹੇ ਮਨ, ਐ ਮਨ ਗੁੱਸਾ ਨਾ ਕਰ, ਝਗੜਾ ਨਾ ਕਰ, ਕਿਉਂਕਿ ਪਰਮੇਸ਼ਵਰ ਹੈ, ਉਹਨੇ ਸੰਸਾਰ ਬਣਾਇਆ, ਮਾਲਕ ਹੈ, ਜਿਸ ਨੂੰ ਜੋ ਚਾਹੇ ਉਹਦੇ ਦਿੰਦਾ ਹੈ। ਤਾਂ ਕਬੀਰ ਜੀ ਕਹਿੰਦੇ ਨੇ ਕਾਹੂ ਦੀਨੇ ਪਾਟ ਪਟ ਅੰਬਰ, ਪਾਟ ਮੈਨੇ ਪਟ, ਪਟ ਮੈਨੇ ਰੇਸ਼ਮ, ਪਟ ਅੰਬਰ ਰੇਸ਼ਮ ਦੇ ਕੱਪੜੇ, ਰੇਸ਼ਮੀ ਵਸਤਰ। ਕਹਿੰਦੇ ਕਿਸੇ ਨੂੰ ਉਸ ਨਿਰੰਕਾਰ ਨੇ ਰੇਸ਼ਮੀ ਕੱਪੜੇ ਦਿੱਤੇ। ਕਾਹੂ ਦੀਨੇ ਪਾਟ ਪਟ ਅੰਬਰ, ਕਾਹੂ ਪਲੰਗ ਨਿਵਾਰਾ, ਤੇ ਕਈ ਲੋਕਾਂ ਨੂੰ ਉਹਨੇ ਨਿਵਾਰੀ ਪਲੰਗ ਪੈਣ ਲਈ ਦਿੱਤੇ। ਉਹਨਾਂ ਸਮਿਆਂ ਵਿੱਚ ਨਿਵਾਰੀ ਪਲੰਗ ਮਸ਼ਹੂਰ ਹੁੰਦੇ ਸੀ ਹਿੰਦੁਸਤਾਨ ਵਿੱਚ। ਤਾਂ ਕਬੀਰ ਜੀ ਕਹਿੰਦੇ ਨੇ ਕਈਆਂ ਨੂੰ ਉਹਨੇ ਨਿਵਾਰੀ ਪਲੰਗ ਦਿੱਤੇ ਨੇ, ਹੈ ਸਾਰੇ ਪਰਮੇਸ਼ਵਰ ਦੇ ਜੀਵ ਹੀ। ਅਗਲੀ ਪੰਕਤੀ ਚ ਕਹਿ ਰਹੇ ਨੇ
ਕਾਹੂ ਗਰੇ ਗੋਦਰੀ ਨਾਹੀਂ, ਕਾਹੂ ਖਾਨ ਪਰਾਰਾ,
ਕਿਸੇ ਕੋਲ ਕਹਿੰਦੇ ਸੜੀ ਵੀ ਜੁਲੀ ਵੀ ਨਹੀਂ। ਕਾਹੂ ਗਰੀ ਗੋਦਰੀ, ਗਰੀਦਾਰ ਤੇ ਗਲੀ ਹੋਈ, ਗਲੀ ਸੜੀ ਨਹੀਂ। ਕਹਿੰਦੇ ਕਾਹੂ ਗਰੀ ਗੋਦਰੀ ਨਾਹੀਂ, ਕਿਸੇ ਕੋਲ ਗਲੀ ਸੜੀ ਜੁਲੀ ਵੀ ਨਹੀਂ। ਤੇ ਕਾਹੂ ਖਾਨ ਪਰਾਰਾ, ਖਾਨ ਦਾ ਅਰਥ ਘਰ, ਪਰਾਰਾ ਦਾ ਅਰਥ ਪਰਾਲੀ। ਤੇ ਕਬੀਰ ਜੀ ਕਹਿੰਦੇ ਕਈ ਘਰਾਂ ਵਿੱਚ ਲੋਕ ਪਰਾਲੀਆਂ ਦੇ ਸੌਂਦੇ, ਉਹਨਾਂ ਕੋਲ ਕੁਝ ਵੀ ਨਹੀਂ। ਇਹ ਮਨ ਇਸ ਕਰਕੇ ਤੂੰ ਟਿਕਿਆ ਰਹੋ। ਅਗਲੀ ਪੰਕਤੀ ਚ ਕਹਿੰਦੇ
ਰਖਵਾਦ ਨਾ ਕੀਜਾ ਰੇ ਮਨ,
ਇਹ ਮਨ ਨਾਰਾਜ਼ ਨਾ ਹੋ, ਵਾਦ ਝਗੜਾ ਨਾ ਕਰ, ਤੇ ਕਰ ਕੀ? ਅਗਲੀ ਪੰਕਤੀ ਦਾ
ਸੁਕ੍ਰਿਤ ਕਰ ਕਰ ਲੀਜਾ ਰੇ ਮਨ,
ਕਹਿੰਦੇ ਤੂੰ ਸ੍ਰੇਸ਼ਟ ਕਿਰਤ ਕਰ, ਉਹਦਾ ਨਾਮ ਜਪਣ ਦੀ ਕਿਰਤ ਕਰ, ਤਾਂ ਕਿ ਸਭ ਕੁਝ ਤੈਨੂੰ ਵੀ ਮਿਲ ਜਾਏ। ਨਾਮ ਜਪਣ ਨਾਲ ਹੀ ਸਤਿਗੁਰ ਪ੍ਰਾਪਤ ਹੁੰਦਾ ਹੈ, ਜ਼ਿੰਦਗੀ ਨਾਲ ਹੀ ਸਤਿਗੁਰ ਪ੍ਰਾਪਤ ਹੁੰਦਾ ਹੈ। ਇਸ ਕਰਕੇ ਤੂੰ ਸ੍ਰੇਸ਼ਟ ਕਿਰਤ ਕਰ, ਤੇ ਤੈਨੂੰ ਵੀ ਸਭ ਜੋ ਦੂਸਰਿਆਂ ਕੋਲ ਹੈ ਉਹ ਪ੍ਰਾਪਤ ਹੋ ਜਾਏ। ਪਰ ਕਿਸੇ ਤੇ ਸੜ ਨਾ, ਕਿਸੇ ਨਾਲ ਝਗੜਾ ਨਾ ਕਰ ਕਿ ਉਹਨੂੰ ਕਿਉਂ ਮਿਲਿਆ ਹੈ, ਮੈਨੂੰ ਕਿਉਂ ਨਹੀਂ ਮਿਲਿਆ। ਤੂੰ ਅਜਿਹੇ ਕਰਮ ਕਰ, ਸਭ ਤੈਨੂੰ ਵੀ ਮਿਲ ਜਾਏਗਾ।
ਰਹਾਉ ਕੁਮਾਰਾ ਏਕ ਜੋ ਮਾਟੀ ਗੁੰਦੀ, ਬਹੁ ਵਿਦਵਾਨੀ ਲਾਈ।
ਵੀਰ ਜੀ ਕਹਿੰਦੇ ਕੁਮਾਰ ਮਿੱਟੀ ਕੋਈ ਪੱਠੀ ਪੱਟ ਕੇ ਲਿਆਉਂਦਾ, ਫਿਰ ਉਸ ਮਿੱਟੀ ਨੂੰ ਗੁੰਨ, ਤੇ ਫਿਰ ਬਹੁਤ ਤਰੀਕਿਆਂ ਨਾਲ ਉਸ ਮਿੱਟੀ ਦੇ ਵੱਖਰੇ ਵੱਖਰੇ ਬਰਤਨ ਬਣਾਉਂਦਾ। ਬਹੁ ਵਿਦਵਾਨੀ ਲਾਈ, ਅਨੇਕ ਤਰੀਕਿਆਂ ਨਾਲ ਉਹਨੇ ਆਪਣੀ ਕਲਾ ਉਸ ਮਿੱਟੀ ਵਿੱਚ ਪਾ ਦਿੱਤੀ। ਕਿਸੇ ਉਸ ਮਿੱਟੀ ਉਹ ਹੀ ਹੈ, ਉਸੇ ਮਿੱਟੀ ਦਾ ਕਦੇ ਕੁਝ ਬਣਾ ਦਿੱਤਾ, ਕਦੇ ਕੁਝ ਬਣਾ ਦਿੱਤਾ। ਤੇ ਕਹਿੰਦੇ ਵੱਖਰੇ ਵੱਖਰੇ ਬਰਤਨ ਉਸ ਘੁਮਿਆਰ ਨੇ ਇੱਕੋ ਹੀ ਮਿੱਟੀ ਵਿੱਚੋਂ ਤਿਆਰ ਕੀਤੇ, ਤੇ ਬਰਤਨ ਇੱਕੋ ਹੀ ਮਿੱਟੀ ਦੇ ਨੇ, ਵੱਖਰੇ ਵੱਖਰੀਆਂ ਕਿਸਮਾਂ ਨੇ ਬਣ ਗਏ। ਪਰ ਕਬੀਰ ਜੀ ਕਹਿੰਦੇ ਨੇ ਵੱਖਰੀਆਂ ਵੱਖਰੀਆਂ ਕਿਸਮਾਂ ਦੀ ਗੱਲ ਹੀ ਨਹੀਂ ਮਿਲੀ, ਉਹਨਾਂ ਵਿੱਚੋਂ ਅਨੇਕਾਂ ਬਰਤਨ ਜੋ ਇੱਕੋ ਜਿਹੇ ਵੀ ਹਨ, ਇੱਕੋ ਹੀ ਮਿੱਟੀ ਦੇ ਬਣੇ ਨੇ, ਉਹਨਾਂ ਵਿੱਚੋਂ ਵੀ ਅਨੇਕਾਂ ਵਿੱਚ ਹਨ।
ਕਾਹੂ ਮਹਿ ਮੋਤੀ ਮੁਕਤਾ ਹਲ, ਕਾਹੂ ਵਿਆਦ ਲਗਾਈ।
ਕਹਿੰਦੇ ਕੋਈ ਬਰਤਨ ਅਜਿਹੇ ਨੇ ਜਿਹਨਾਂ ਵਿੱਚ ਲੋਕ ਹੀਰੇ ਮੋਤੀ ਪਾ ਕੇ ਰੱਖਦੇ ਨੇ, ਮੋਤੀਆਂ ਦੀਆਂ ਮਾਲਾ ਪੈਂਦੀਆਂ ਨੇ। ਤੇ ਕਈ ਬਰਤਨ ਇਹ ਨੇ ਜਿਹਨਾਂ ਵਿੱਚ ਵਿਆਹ ਰੋਗ ਪੈਦਾ ਕਰਨ ਵਾਲੀ ਸ਼ਰਾਬ ਇਤਾਦਕ ਪਾ ਕੇ ਲੋਕ। ਮਿੱਟੀ ਉਹੀ ਹੈ, ਬਰਤਨ ਇੱਕ ਇੱਕ ਮਿਆਰ ਦੇ ਬਣਾਏ ਹੋਏ ਨੇ, ਪਰ ਬਰਤਨਾਂ ਵਿੱਚ ਪਾਉਣ ਵਾਲਿਆਂ ਦੀ ਗੱਲ ਵੱਖਰੀ ਵੱਖਰੀ। ਕੋਈ ਮੋਤੀ ਪਾ ਲੈਂਦਾ ਹੈ, ਮੋਤੀਆਂ ਦੀ ਮਾਲਾ ਪਾ ਲੈਂਦਾ ਹੈ, ਕਾਹੂ ਵਿਆਹ ਲਗਾਈ, ਤੇ ਉਹਨਾਂ ਹੀ ਬਰਤਨਾਂ ਵਿੱਚ ਰੋਗ ਪੈਦਾ ਕਰਨ ਵਾਲੀ ਸ਼ਰਾਬ ਇਤਾਦਕ ਵੀ ਲੋਕ ਪਾਉਂਦੇ ਹਨ।
ਤੁਮ ਹੈ ਧਨ ਰਾਖਨ ਕੋ ਦੀਆ, ਮੁਗਦ ਕਹੈ ਧਨ ਮੇਰਾ।
ਕਬੀਰ ਜੀ ਕਹਿੰਦੇ ਸੂਨ ਕੋਲ ਧਨ ਹੈ, ਤੇ ਭਗਵਾਨ ਨੇ ਸੂਨ ਇਸ ਲਈ ਦਿੱਤਾ ਕਿ ਤੂੰ ਇਸ ਧਨ ਦੀ ਸੰਭਾਲ ਕਰ। ਸੂਨ ਕੋਲ ਧਨ ਆ ਗਿਆ, ਹੁਣ ਸੂਨ ਉਹ ਇਹ ਨਹੀਂ ਕਹਿੰਦਾ ਕਿ ਮੈਂ ਇਸ ਨੂੰ ਸਾਂਭਣ ਲਈ, ਉਹ ਕਹਿੰਦਾ ਇਹ ਧਨ ਮੇਰਾ ਹੈ, ਮੈਂ ਇਸ ਧਨ ਦਾ ਮਾਲਕ ਹਾਂ। ਪਰ ਕਬੀਰ ਜੀ ਕਹਿੰਦੇ ਵਾਸਤਵ ਵਿੱਚ ਧਨ ਸੂਨ ਦਾ ਨਹੀਂ ਹੈ, ਮੇਰੀ ਤਾਂ ਉਹ ਚੀਜ਼ ਹੈ ਜੋ ਮੈਂ ਖਰਚ ਕਰ ਸਕਾਂ, ਮੇਰਾ ਤਾਂ ਧਨ ਤਾਂ ਹੈ ਨਾ ਕਿ ਮੈਂ ਲੁਟਾ ਤਾਂ ਲੈ। ਤੇ ਜੇ ਮੈਨੂੰ ਪਕੜ ਕੇ ਬਹਿ ਗਏ ਧਨ, ਮੈਂ ਉਹਦੇ ਚੋਂ ਇੱਕ ਪਾਈ ਨਾ ਖਰਚ ਸਕਾਂ, ਫਿਰ ਧਨ ਮੇਰਾ ਨਹੀਂ, ਮੈਂ ਧਨ ਦਾ ਹੋ ਗਿਆ। ਧਨ ਨੇ ਮੇਰੇ ਤੇ ਕਬਜ਼ਾ ਕਰ ਲਿਆ, ਮੈਂ ਧਨ ਦਾ ਨਹੀਂ, ਧਨ ਮੇਰਾ ਨਹੀਂ ਰਿਹਾ। ਮੇਰਾ ਤਾਂ ਉਹ ਹੈ ਜੋ ਜਿੱਥੇ ਜੀ ਚਾਹੇ ਖਰਚ। ਕਬੀਰ ਜੀ ਕਹਿੰਦੇ ਮੂਰਖ ਸੂਨ ਇਹ ਗੱਲ ਕਹਿੰਦਾ ਹੈ ਕਿ ਧਨ ਮੇਰਾ ਹੈ, ਮੈਂ ਇਹਦਾ ਮਾਲਕ, ਪਰ ਵਾਸਤਵ ਵਿੱਚ ਧਨ ਸੂਨ ਦਾ ਮਾਲਕ ਬਣ ਕੇ ਬੈਠਿਆ ਹੈ, ਸੂਨ ਧਨ ਦਾ ਮਾਲਕ ਨਹੀਂ ਹੈ। ਅਗਲੀ ਪੰਕਤੀ ਚ ਕਹਿੰਦੇ
ਜਮ ਕਾ ਡਾਂਡ ਮੂੰਡ ਮਹਿ ਲਾਗੈ, ਖਿਨ ਮਹਿ ਕਰੈ ਨਵੇਰਾ।
ਮੂੰਡ ਦਾ ਅਰਥ ਸਿਰ, ਜਦੋਂ ਕਹਿੰਦੇ ਜਮਾਂ ਦਾ ਡੰਡਾ ਆ ਕੇ ਸਿਰ ਵਿੱਚ ਵੱਜਦਾ ਹੈ। ਜਦੋਂ ਮੌਤ ਆਉਂਦੀ ਹੈ ਇੱਕ ਖਿਣ ਵਿੱਚ ਹੀ ਨਿਬੇੜਾ ਹੋ ਜਾਂਦਾ, ਤਨ ਇੱਥੇ ਹੀ ਰਹਿ ਜਾਂਦਾ ਤੇ ਪ੍ਰਾਣ ਸੰਸਾਰ ਤੋਂ ਚਲੇ ਜਾਂਦਾ ਹੈ।
ਹਰ ਜਨ ਉਤਮ ਭਗਤ ਸਦਾਵੈ ਆਗਿਆ ਮਨ ਸੁਖ ਪਾਈ।
ਪਰਮੇਸ਼ਵਰ ਦੀ ਆਗਿਆ ਮੰਨਣ ਵਾਲੇ ਪਰਮੇਸ਼ਵਰ ਦੇ ਉੱਤਮ ਭਗਤ ਸਦਾਉਂਦੇ ਨੇ, ਚੰਗੇ ਭਗਤ। ਕਬੀਰ ਜੀ ਕਹਿੰਦੇ ਉਹਨਾਂ ਨੂੰ ਕਿਉਂ ਲੋਕ ਭਗਤ ਕਹਿੰਦੇ ਨੇ? ਕਿਉਂਕਿ ਉਹ ਪਰਮੇਸ਼ਵਰ ਦੀ ਆਗਿਆ ਵਿੱਚ ਉਹਦੇ ਹੁਕਮ ਵਿੱਚ ਰਾਜਾ ਵਿੱਚ ਰਾਜੀ ਰਹਿੰਦੇ, ਉਹਦੀ ਆਗਿਆ ਨੂੰ ਮੰਨ ਕੇ ਹੀ ਉਹ ਇਸ ਸੰਸਾਰ ਤੇ ਸੁੱਖ ਪਾਉਣਾ ਕਰਦੇ ਹਨ।
ਜੋ ਤਿਸ ਭਾਵ ਹੈ ਸਤ ਕਰ ਮਨ ਭਾਣਾ ਮਨ ਵਸਾਈ।
ਜੋ ਉਸ ਪਰਮੇਸ਼ਵਰ ਨੂੰ ਪਾਉਂਦਾ ਹੈ ਉਹਨਾਂ ਨਾਲ ਉਹ ਵਾਪਰਦਾ ਹੈ, ਤੇ ਜੋ ਉਹਨਾਂ ਨਾਲ ਵਾਪਰਦਾ ਹੈ ਉਸ ਨੂੰ ਸਤ ਕਰਕੇ ਮੰਨੇ। ਭਗਤ ਜਨਾਂ ਨੇ ਗੁਰੂ ਸਾਹਿਬਾਨ ਨੇ ਕਦੇ ਬਾਣੀ ਵਿੱਚ ਨਹੀਂ ਕਿਹਾ ਕਿ ਨਿਰੰਕਾਰ ਤੂੰ ਦੁੱਖ ਨਾ ਦੇ, ਇਹ ਤਾਂ ਅਸੀਂ ਹਾਂ ਜਿਹੜੇ ਕਹਿੰਦੇ ਦੁੱਖਾਂ ਦੁੱਖ ਨਾ ਦੇ। ਜੇ ਗੁਰੂ ਅੱਗੇ ਅਰਦਾਸ ਕਰਨੀ ਸਤਿਗੁਰੂ ਰਾਤ ਸੁੱਖ ਦੀ ਬਤੀਤ ਹੋਈ, ਦਿਨ ਸੁੱਖ ਦਾ ਬਤੀਤ ਕਰੀ। ਜੇ ਦਿਨੇ ਅਰਦਾਸ ਕੀਤੀ ਤਾਂ ਫਿਰ ਦਿਨ ਸੁੱਖ ਦਾ ਬਤੀਤ ਹੋਇਆ, ਰਾਤ ਸੁੱਖ ਦੀ ਬਤੀਤ ਕਰੀ। ਉਹਨਾਂ ਕਦੇ ਨਹੀਂ ਬਾਣੀ ਵਿੱਚ ਕਿਹਾ ਕਿ ਨਹੀਂ ਤੂੰ ਸੁੱਖ ਹੀ ਦੇ, ਉਹਨਾਂ ਇਹ ਬਚਨ ਕਹਿ ਕੇ ਜਾਂ ਦੁੱਖ ਦੇ ਤਾਂ ਤੁਝੇ ਅਰਾਧੀ, ਜਾਂ ਸੁੱਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਪਿਆਈ, ਜਾਂ ਭੁੱਖ ਦੇ ਤਾਂ ਇੱਥੇ ਹੀ ਰਾਜਾ ਦੁੱਖ ਵਿੱਚ ਸੁੱਖ ਮਨਾਈ। ਇਹ ਨਿਰੰਕਾਰ ਮੇਰੇ ਤੇ ਇੰਨੀ ਕਿਰਪਾ ਕਰੀ ਕਿ ਦੁੱਖ ਤੇ ਸੁੱਖ ਵਿੱਚ ਮੈਂ ਤੈਨੂੰ ਹੀ ਅਰਾਧਦਾ ਰਹਾਂ, ਤੇਰਾ ਹੀ ਚਿੰਤਨ ਕਰਾਂ, ਤੇਰੀ ਹੀ ਯਾਦ ਮੇਰੇ ਮਨ ਪ੍ਰੋਤੀ ਜਾਏ। ਦੁੱਖ ਤੇ ਸੁੱਖ ਵਿੱਚ ਦੋਵੇਂ ਸਮ ਅਵਸਥਾ ਵਿੱਚੋਂ ਮੈਂ ਦੁੱਖ ਚੋਂ ਵੀ ਗੁਜ਼ਰ ਜਾਵਾਂ, ਸੁੱਖ ਚੋਂ ਵੀ ਗੁਜ਼ਰ ਜਾਵਾਂ। ਤਾਂ ਕਬੀਰ ਦੀ ਬਾਣੀ ਚ ਕਹਿੰਦੇ ਨੇ ਕਿ ਪਰਮੇਸ਼ਵਰ ਦੇ ਪਿਆਰੇ ਉਹਦੇ ਆਗਿਆ ਨੂੰ ਸਤ ਕਰਕੇ ਮੰਨਦੇ ਨੇ, ਉਹਦਾ ਭਾਣਾ ਮੰਨ ਕੇ ਜੋ ਤੁਸੀਂ ਪਾਵੈ ਸਤ ਕਰ ਮਾਨਾ ਭਾਣਾ ਮਨ ਵਸਾਈ, ਉਹਦੇ ਭਾਣੇ ਨੂੰ ਆਪਣੇ ਮਨ ਵਿੱਚ ਵਸਾ ਕੇ ਜੋ ਕੁਝ ਉਸਨੂੰ ਚੰਗਾ ਲੱਗਦਾ ਹੈ ਉਹ ਉਸਨੂੰ ਸਤ ਕਰਕੇ ਮੰਨ ਲੈਂਦੇ ਹਨ।
ਕਹੇ ਕਬੀਰ ਸੁਨਹਰੇ ਸੰਤਾ ਮੇਰੀ ਮੇਰੀ ਝੂਠੀ।
ਕਬੀਰ ਜੀ ਕਹਿੰਦੇ ਸੰਤ ਨੂੰ ਸੁਣ, ਜਿਹੜਾ ਕਹਿਣਾ ਨਾ ਮੇਰਾ ਤਨ ਹੈ, ਮੇਰੇ ਪਦਾਰਥ ਨੇ ਤੇ ਸਭ ਕੁਝ ਮੇਰਾ ਹੈ, ਇਹ ਇੱਕ ਝੂਠ ਹੈ, ਕੁਝ ਵੀ ਮੇਰਾ ਨਹੀਂ। ਕਬੀਰ ਜੀ ਕਹਿ ਰਹੇ ਸਭ ਝੂਠ ਹੈ, ਕੁਝ ਮੇਰਾ ਨਹੀਂ ਹੈ। ਅਗਲੀ ਪੰਕਤੀ ਚ ਪ੍ਰਮਾਣ ਦਿੰਦੇ,
ਚਿਰਗਟ ਫਾਰ ਚਟਾਰਾ ਲੈ ਗਯੋ ਤਰੀ ਤਾਗਰੀ ਛੋਟੀ।
ਕਹਿੰਦੇ ਜਦੋਂ ਕਿਸੇ ਪਿੰਜਰੇ ਨੂੰ ਤੋੜ ਕੇ ਬਿੱਲਾ ਵਿੱਚੋਂ ਚਿੜੇ ਨੂੰ ਕੱਢ ਕੇ ਲੈ ਜਾਂਦੇ ਜਾਂ ਤੋਤੇ ਨੂੰ ਕੱਢ ਕੇ ਲੈ ਜਾਂਦੇ, ਫਿਰ ਉਹਦੀਆਂ ਤਰੀ ਤਾਗਰੀ ਪਾਣੀ ਵਾਲੀ ਤੇ ਦਾਣੇ ਵਾਲੀ ਠੂਠੀ ਛੁੱਟ ਜਾਂਦੀ, ਉਹ ਪਿੰਜਰੇ ਚ ਰਹਿ ਜਾਂਦੀ, ਉਹਦੇ ਨਾਲ ਨਹੀਂ ਹੁੰਦੀ। ਇਵੇਂ ਸੰਸਾਰ ਦੀ ਖੇਡ ਹੈ, ਜਦੋਂ ਇਸ ਤਨ ਤੋਂ ਪ੍ਰਾਣ ਨਿਕਲ ਜਾਣਗੇ ਧਨ ਵੀ ਇੱਥੇ ਹੀ ਰਹਿ ਜਾਏਗਾ, ਮੇਰੀ ਜਾਇਦਾਦ ਵੀ ਇੱਥੇ ਹੀ ਰਹਿ ਜਾਏਗੀ, ਮੇਰਾ ਘਰ ਵੀ ਇੱਥੇ ਹੀ ਰਹਿ ਜਾਏਗਾ, ਮੇਰੇ ਪਦਾਰਥ ਵੀ ਇੱਥੇ ਹੀ ਰਹਿ ਜਾਣਗੇ, ਮੇਰੇ ਪੁੱਤਰ ਇਸਤਰੀ ਪਤੀ ਸਭ ਇੱਥੇ ਹੀ ਰਹਿ ਜਾਣਗੇ। ਕਿਉਂਕਿ ਆਪ ਅਕੇਲਾ ਜਾਤ ਅਕੇਲਾ, ਗੁਰਦੇਵ ਜੀ ਕਹਿੰਦੇ ਹਮ ਤੁਮ ਸੰਗ ਝੂਠੇ ਸਭ ਬੋਲਾ, ਕਹਿੰਦੇ ਜਿਹੜੇ ਇੱਕ ਦੂਜੇ ਨੂੰ ਕਹਿੰਦੇ ਨਾ ਮੈਂ ਤੇਰੇ ਨਾਲ, ਇਹ ਸਾਰੀਆਂ ਗੱਲਾਂ ਝੂਠੀਆਂ ਨੇ, ਕੋਈ ਕਿਸੇ ਦੇ ਨਾਲ ਨਹੀਂ, ਇਹ ਇਕੱਲਾ ਹੀ ਸੰਸਾਰ ਤੇ ਆਇਆ, ਇਕੱਲੇ ਨੇ ਚਲੇ ਜਾਣਾ। ਤਾਂ ਕਬੀਰ ਜੀ ਕਹਿੰਦੇ ਜਿਵੇਂ ਬਿੱਲੇ ਨੂੰ ਫੜ ਬਿੱਲਾ ਫੜ ਕੇ ਲੈ ਜਾਏ ਚਿੜੇ ਨੂੰ, ਉਹਦੀਆਂ ਪਾਣੀ ਵਾਲੀ ਦਾਣਿਆਂ ਵਾਲੀਆਂ ਠੂਠੀਆਂ ਉੱਥੇ ਹੀ ਰਹਿ ਜਾਣਗੀਆਂ ਨੇ, ਇਵੇਂ ਸਭ ਕੁਝ ਇੱਥੇ ਹੀ ਰਹਿ ਜਾਏਗਾ, ਜਦੋਂ ਜੰਮ ਰੂਪੀ ਬਿੱਲਾ ਪੁਰਾਣਾ ਰੂਪੀ ਪੰਛੀ ਨੂੰ ਇਸ ਪਿੰਜਰੇ ਚ ਕੱਢ ਕੇ ਲੈ ਜਾਏਗਾ, ਸਭ ਕੁਝ ਇੱਥੇ ਹੀ ਹੈ, ਕੁਝ ਨਾਲ ਨਹੀਂ ਹੋ ਜਾਏ।
ਆਸਾ ਹਮ ਮਸਕੀਨ ਖੁਦਾਈ ਬੰਦੇ ਤੁਮਰਾ ਜਸ ਮਨ ਭਾਵੈ।
ਮਸਕੀਨ, ਮਸਕੀਨ ਦਾ ਅਰਥ ਹੈ ਆਜ਼ਿਜ਼, ਗਰੀਬ, ਦਇਆ ਚਾਹੁਣ ਵਾਲਾ। ਕਹਿੰਦੇ ਨੇ ਇਹ ਨਿਰੰਕਾਰ ਮੈਂ ਗਰੀਬ ਹਾਂ ਤੇ ਖੁਦਾਈ ਬੰਦੇ, ਹਮ ਮਸਕੀਨ ਖੁਦਾਈ ਬੰਦੇ, ਖੁਦਾ ਦਾ ਨਾਮ ਉੱਪਰ ਵਾਲੇ ਖੁਦਾ ਦੇ ਬੰਦੇ। ਤੈ ਪਰਮੇਸ਼ਵਰ ਤੇਰਾ ਜਸ ਮੇਰੇ ਮਨ ਨੂੰ ਚੰਗਾ ਲੱਗਦਾ ਹੈ। ਕਬੀਰ ਜੀ ਦੀ ਇੱਕ ਕਾਜੀ ਨਾਲ ਵਾਰਤਾਲਾਪ ਹੈ, ਸ਼ਬਦ ਜਿਹੜਾ ਕਹਿੰਦੇ ਇਹ ਕਾਜੀ ਅਸੀਂ ਉਸ ਖੁਦਾ ਦੇ ਬੰਦੇ ਹਾਂ ਤੇ ਖੁਦਾ ਦਾ ਜਸ ਹੀ ਸਾਡੇ ਮਨ ਨੂੰ ਚੰਗਾ ਲੱਗਦਾ ਹੈ। ਗਰੀਬ ਹਾਂ ਭਾਵੇਂ, ਹਮ ਮਸਕੀਨ ਖੁਦਾਈ ਬੰਦੇ, ਭਾਵੇਂ ਗਰੀਬ ਹਾਂ ਪਰ ਰੱਬ ਦੇ ਬੰਦੇ, ਉਹਦਾ ਦਸ ਹੀ ਮਨ ਨੂੰ ਚੰਗਾ ਲੱਗਦਾ। ਅਗਲੀ ਪੰਕਤੀ ਚ ਕਹਿੰਦੇ
ਅੱਲਾਹ ਅਵਲ ਦੀਨ ਕੋ ਸਾਹਿਬ ਜ਼ੋਰ ਨਹੀਂ ਫੁਰਮਾਵੇ,
ਕਹਿੰਦੇ ਉਹ ਅੱਲਾਹ ਜਿਹੜਾ ਇੱਕ ਹੈ ਅਤੇ ਧਰਮ ਦਾ ਮਾਲਕ ਹੈ ਦੀਨ ਕੋ ਸਾਹਿਬ, ਕਹਿੰਦੇ ਉਹ ਕਿਸੇ ਨਾਲ ਜ਼ੋਰ ਨਹੀਂ ਫੁਰਮਾਵੇ, ਕਿਸੇ ਨੂੰ ਨਹੀਂ ਕਹਿੰਦਾ ਕਿਸੇ ਨਾਲ ਧੱਕਾ ਕਰੋ। ਅੱਲਾਹ ਕਿਸੇ ਨੂੰ ਧੱਕਾ ਕਰਨ ਦਾ ਉਪਦੇਸ਼ ਨਹੀਂ ਦਿੰਦਾ ਕਿ ਜਾ ਫਲਾਣੇ ਨੂੰ ਮਾਰ ਦਿਓ ਤੇ ਫਿਰ ਤੁਹਾਨੂੰ ਕੁਝ ਮਿਲੇ, ਫਲਾਣੇ ਨੂੰ ਦਬਾ ਲਓ ਫਿਰ ਤੁਹਾਨੂੰ ਪ੍ਰਾਪਤੀ ਹੋਈ। ਕਬੀਰ ਜੀ ਕਹਿੰਦੇ ਇਹ ਕਾਜੀ ਉਹ ਪਰਮੇਸ਼ਵਰ ਅੱਲਾਹ ਅਵਲ ਦੀਨ ਕੋ ਸਾਹਿਬ ਜੋ ਧਰਮ ਦਾ ਮਾਲਕ ਹੈ, ਇੱਕ ਜੋ ਪਰਮੇਸ਼ਵਰ ਧਰਮ ਦਾ ਮਾਲਕ ਹੈ ਉਹ ਜ਼ੋਰ ਨਹੀਂ ਫਰਮਾਵੇ, ਜ਼ੋਰ ਧੱਕਾ ਕਰਨ ਦੀ ਆਗਿਆ ਨਹੀਂ ਕਿਸੇ ਨੂੰ ਦਿੰਦਾ, ਉਹ ਕਿਸੇ ਨੂੰ ਨਹੀਂ ਕਹਿੰਦਾ ਤੂੰ ਕਿਸੇ ਨਾਲ ਧੱਕਾ।
ਕਾਜੀ ਬੋਲਿਆ ਬਨ ਨਹੀਂ ਆਵੇ,
ਇਹ ਕਾਜੀ ਬੋਲਣਾ ਤਾਂ ਮਾਣ ਹੀ ਨਹੀਂ ਆਉਂਦਾ, ਕਿਸੇ ਨਾਲ ਲੜਨਾ ਤਾਂ ਮਾਣ ਹੀ ਨਹੀਂ ਆਉਂਦਾ, ਕਿਸੇ ਨਾਲ ਝਗੜਾ ਕਰਨਾ ਤਾਂ ਬਾਣ ਹੀ ਨਹੀਂ ਆਉਂਦਾ। ਪਰਮੇਸ਼ਵਰ ਦੇ ਨਾਮ ਤੇ ਕਿਉਂ ਕੋਈ ਕਿਸੇ ਨਾਲ ਝਗੜਾ ਕਰੇ? ਕੋਈ ਉਸਨੂੰ ਅੱਲਾਹ ਕਹੀ ਜਾਵੇ ਪਿਆ ਕਹੇ, ਕੋਈ ਰਾਮ ਕਹੀ ਜਾਵੇ ਪਿਆ ਕਹੇ, ਕੋਈ ਗੋਡ ਕਹੀ ਜਾਵੇ ਪਿਆ ਕਹੇ, ਕੋਈ ਹਰੀ ਕਹੀ ਜਾਵੇ ਕਹੀ ਤਾਂ ਜਾਏ। ਮਹਾਂਪੁਰਸ਼ ਬਾਬਾ ਅਤਰ ਸਿੰਘ ਜੀ ਮਤ ਆਉਣ ਵਾਲੇ ਦਿੱਲੀ ਵਿੱਚ ਇੱਕ ਵਾਰ ਜਲੂਸ ਨਿਕਲੇ ਸੀ, ਗੁਰੂ ਮਹਾਰਾਜ ਦੀ ਸਵਾਰੀ ਹਾਥੀ ਤੇ ਸੀ ਤੇ ਮਹਾਂਪੁਰਸ਼ ਚੌਰ ਕਰਦੇ ਸਨ, ਸੰਗਤ ਤੁਰੀ ਆ ਰਹੀ ਸੀ ਤੇ ਸਾਰੀ ਸੰਗਤ ਜਪਦੀ ਸੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਸਾਹਿਬਧਾਰੀ ਉਹ ਕ੍ਰਿਸ਼ਨ ਦਾ ਉਪਾਸਕ ਸੀ, ਉਹਨੂੰ ਸਤਨਾਮ ਵਾਹਿਗੁਰੂ ਚੰਗਾ ਨਹੀਂ ਲੱਗਿਆ, ਆ ਉਹ ਵੀ ਜਲੂਸ ਦੇ ਨਾਲ ਰਹੇ ਪਰ ਜਪ ਰਿਹਾ ਰਾਧੇ ਸ਼ਾਮ ਰਾਧੇ ਸ਼ਾਮ ਰਾਧੇ ਸ਼ਾਮ ਜੀ ਰਾਧੇ ਸ਼ਾਮ ਰਾਧੇ ਸ਼ਾਮ ਰਾਧੇ ਸ਼ਾਮ। ਮਹਾਂਪੁਰਸ਼ਾਂ ਨੇ ਕੰਨਾਂ 'ਚ ਆਵਾਜ਼ ਪਾਈ ਕਿ ਰਾਧੇ ਸ਼ਾਮ ਜਪਦਾ ਹੈ, ਇਹਨੂੰ ਸਤਨਾਮ ਵਾਹਿਗੁਰੂ ਚੰਗਾ ਨਹੀਂ ਲੱਗਦਾ ਤਾਂ ਹੀ ਜਪਦਾ, ਇਹਦੇ ਮਨ ਦਾ ਭਰਮ ਕੱਢਣਾ ਚਾਹੀਦਾ। ਤਾਂ ਮਹਾਂਪੁਰਸ਼ ਬੋਲ ਉੱਠੇ ਅੱਲਾਹ ਹੂ ਅੱਲਾਹ ਹੂ ਅੱਲਾਹ ਹੂ ਜੀ ਅੱਲਾਹ ਹੂ ਅੱਲਾਹ ਹੂ ਅੱਲਾਹ ਹੂ। ਇੱਕ ਹੈ ਅੱਲਾਹ ਦਾ ਅਰਥ ਹੈ ਅਲੱਖ, ਨਾਮ ਰੂਪੀ ਪ੍ਰਪੰਚ ਜੋ ਸਤ ਹੈ ਸਤ ਨਾਮ, ਰਾਮ ਦਾ ਅਰਥ ਹੈ ਰਮੇ ਹੋਏ, ਕੋਈ ਕਿਸੇ ਨਾਮ ਨਾਲ ਪੁਕਾਰੇ ਤਾਂ ਬਾਪ ਹੈ, ਇਹਨੂੰ ਕਿਤੇ ਸਾਰੇ ਲੋਕ ਬਾਪੂ ਕਹਿ ਕੇ ਪੁਕਾਰਦੇ। ਅੱਡੋ ਅੱਡੀ ਭਾਸ਼ਾ ਨੇ ਸੰਸਾਰ ਦੀਆਂ, ਕੋਈ ਕੁਝ ਕਹਿ ਕੇ ਪੁਕਾਰ ਰਿਹਾ ਆਪਣੇ ਪਿਤਾ ਨੂੰ, ਕੋਈ ਕੁਝ ਕਹਿ ਕੇ ਪੁਕਾਰ। ਤਾਂ ਕਬੀਰ ਜੀ ਕਹਿੰਦੇ ਨੇ ਕਾਜੀ ਬੋਲਿਆ ਬਨ ਨਹੀਂ ਆਵੇ, ਝਗੜਾ ਤਾਂ ਬਨ ਹੀ ਨਹੀਂ ਹੁੰਦਾ, ਤੁਸੀਂ ਧਰਮ ਜਰਿਆ ਕਰੋ ਝਗੜਾ ਕਿਉਂ ਕਰਦੇ ਹੋ? ਅਗਲੀਆਂ ਪੰਕਤੀਆਂ ਚ ਕਹਿੰਦੇ
ਰਹਾਓ ਰੋਜਾ ਧਰੈ ਨਿਵਾਜ ਗੁਜ਼ਾਰੈ ਕਲਮਾ ਭਿੱਤ ਨਾ ਹੋਈ।
ਕਹਿੰਦੇ ਇਹ ਕਾਜੀ ਜੀ ਕੋਈ ਰੋਜਾ ਰੱਖ ਲਵੇ ਤੇ ਪੰਜ ਵਕਤ ਦਾ ਨਮਾਜ਼ੀ ਹੋ ਜਾਏ, ਉਹ ਪੁਰਾਣੇ ਪਾਕ ਦੀਆਂ ਕਲਮਾਂ ਵੀ ਪੜ੍ਹੇ ਤੇ ਫਿਰ ਤੁਹਾਡਾ ਕੀ ਖਿਆਲ ਹੈ ਉਹ ਸਵਰਗ ਨੂੰ ਚਲਾ ਜਾਏਗਾ? ਨਹੀਂ, ਇਤਨਾ ਕੁਝ ਕਰਨ ਨਾਲ ਸਵਰਗ ਪ੍ਰਾਪਤ ਨਹੀਂ ਹੁੰਦਾ। ਰੋਜ਼ਾ ਧਰੈ ਨਵਾਜ ਗੁਜ਼ਾਰਾ ਕਲਮਾ ਭਿੱਤ ਨਾ ਹੋਈ, ਇਸ ਤਰੀਕੇ ਨਾਲ ਉਹ ਸਵਰਗ ਵਿੱਚ ਨਹੀਂ ਪਹੁੰਚਦਾ। ਅਗਲੀ ਪੰਕਤੀ ਚ ਕਹਿੰਦੇ
ਸੱਤਰ ਕਾਬਾ ਘੱਟ ਹੀ ਭੀਤਰ ਜੇਕਰ ਜਾਣੈ ਕੋਈ।
ਸੱਤਰ ਦਾ ਅਰਥ ਹੈ ਛੁਪਿਆ ਹੋਇਆ, ਉਹ ਕਾਬਾ ਤੁਹਾਡੇ ਅੰਦਰ ਹੀ ਛੁਪਿਆ ਹੋਇਆ, ਜੇ ਕੋਈ ਉਸ ਕਾਬੇ ਨੂੰ ਜਾਣ ਲਏ ਤਾਂ ਹੀ ਪ੍ਰਾਪਤੀ ਹੋਏਗੀ ਨਾ ਅੱਲਾਹ ਦੀ, ਤਾਂ ਹੀ ਉਹਨੂੰ ਬਹਿਸ਼ਤ ਦੀ ਪ੍ਰਾਪਤੀ ਹੋਏਗੀ, ਤੇ ਜੇ ਕੋਈ ਅੰਦਰਲੇ ਕਾਬੇ ਨੂੰ ਨਾ ਜਾਣ ਸਕਿਆ ਉਹ ਬਹਿਸ਼ਤ ਵਿੱਚ ਕਿਵੇਂ ਜਾਵੇਗਾ? ਗੁਰੂ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਸਭ ਕੁਛ ਕਰਮ ਹੈ ਬਾਹਰ ਨਾਹੀਂ ਬਾਹਰ ਟੋਲੈ ਸੋ ਭਰਮ ਪੂਰਾ ਹੈ, ਆਹਰੇ ਮਨ ਖੋਜਣ ਜਾਏ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਅੰਦਰ ਹੈ ਤੇਰੇ ਬਾਹਰ ਟੁੰਡਣ ਤੇ ਛੂਟ ਪਰੇ ਗੁਰ ਘਰ ਹੀ ਮੈਂ ਦਿਖਾਇਆ ਥਾ ਹੈ ਅੰਦਰ, ਜਦੋਂ ਅੰਦਰ ਅੰਤਰਮੁਖ ਬੇਨਤੀ ਕਰਾਂਗੇ ਉਹ ਲੱਭ ਰਹੇ। ਤਾਂ ਕਬੀਰ ਦੀ ਬਾਣੀ ਚ ਕਹਿੰਦੇ ਨੇ ਕਿ ਉਹ ਛੁਪਿਆ ਹੋਇਆ ਕਾਬਾ ਤਾਂ ਬੰਦੇ ਦੇ ਅੰਦਰ ਹੀ ਹੈ, ਜੇ ਕੋਈ ਉਸ ਕਾਬੇ ਨੂੰ ਜਾਣ ਲਏ ਉਸ ਕਾਬੇ ਦਾ ਹੱਜ ਕਰ ਲਏ ਅੰਦਰੋਂ ਹੀ ਲੱਭ ਪਏਗਾ ਕਾਬਾ, اندر ہی حج ہو جائے گا, باہر جان کی لوڑ نہیں پے گی. اگلی پنکتیں,
نواز سوئی جو نیاو بچارا ہے کلمہ اکل ہے جان.
کہتے ہیں نواز کی ہے جی تھی نیا کر رہے ہو, کاجی جی تھی نمازی, جی تھی سچ کا نیا نہیں کرتے تھی نمازی نہیں ہو. اقل نہ پرمیشور جان لے وہ تاری کلم, جی کوئی سیاپ نال پرمیشور جان لینا ہے. کبیر جی کہنے وہ کلما نے کلما کلم کلما اکل ہے جانا سمجھ لو, جی انہیں سیاح سوجوان ہوا تو رب نے سمجھ لیا. کبیر جی کہتے انہیں کلما پڑھ لیا, جی وہ ویکتی نیا کرتا ہے تو پھر سمجھ لو وہ نمازی ہے, وہ نماز پڑھ رہے. اگلی پنکتیاں کہ
پانچ مس مسلح بچھاو تب تو دین پچھانا.
کہتے پنجان مس لے ٹھگ لے, کام کروز لوگ کار ٹھگ لے, سمجھ لو انہیں مسلح بچھا لیا نماز پڑھنے کی. جی یہ پنج ٹھگ لے انہیں مسلح بچھایا تو نماز کی چنگے کرما کی نماز پڑھنی شروع کر دیتی, اس پرمیشور نو جان لیا وہ وہی کلمہ ہو گئی, نیا کر دیتا وہ نماز ہو گئی. تو کبیر جی کہنے تا ہی وہ دھرم نو پچھان سکے گا, جی وہ سچ آ گیا, جی انہیں کام کروڑ لوگ اہنکار جیت لیا, جی وہ وچار شریشٹ ہو گئے تو سمجھ لو کبیر جی کہنے وہ دھرم نو جان گیا, نہیں تو ایویں دھرم نو کوئی نہیں جان پاؤں گا. اگلی پنکتیاں کہہ رہے
خاصم پچھان ترس کر جی مہ مار منی کر فیکی.
اے کاجی مالک نو پچھاننا کر, اپنے اندر دیا دھارن کر, اپنے اندروں منی ہنکار نو مار پھکا جان کے کہ ہنکار پھکا ہے اس نو اپنے اندروں مارنا کر.
آپ جنائے ابر کو جان تب ہوئے پہت سریکی.
جو آپ جان لیندا ہے تو دوسرے جنا دینا ہے وہ پھر سورگ کا بھاگیدار ہو جاتا ہے, سورگ کا حصے دار ہو جاتا ہے. اگلی پنکتی کہ
مارتی ایک پیک تر نانا تام ہے برہم پچھانا.
کہ دیکھو ایک مٹی دے پیک انیک جانور پرمیشور نے انیک جیو بنائے, مٹی ایک ہی ہے, مارتی ایک انیک بھانت کر ساجی ساجن ہار, نانا طرح کے جیو اس مٹی کے بنے نے. کہنے انہوں برہم نو پچھاننا ہے, انہوں ہی برہم نو دیکھنا ہے.
کہ کبیرہ تست چھوڑ کر دوجک سیو من مانا.
کبیر جی کہنے جی اس پرمیشور نو نہ پچھانیا, تمام شریر اس رب نو نہ چھوڑیا جانیا, تو یاد رکھی بھائی پھر تو سورگ چھڑ دیتا, تیرا من نرکاں چ جان بن گیا, کیونکہ تم اس سرشٹی وچ رب نو نہیں ویکھیا, وہ تو وسدا ہی سرشٹی وچ ہے. فرید جی اپنی بانی چ کہنے فریدا خالق خلق میں خلق دسا رب ماں ہے, منا کس نو آخی ہے جا تس بن کوئی نہ ہے. جب کوئی اس گل سمجھنے کا یتن نہیں کرتا سمجھ لو اس ورگ نو چھڈ کے نرکا چ جان کی تیاری کر رہا ہے, اتنے ہی سمجھتی ہے. گرو پاتشاہ بخشش کرن پوتر بانی کا اپدیش سارے سارے ہردے چ بس جائے, جس نال ساڈا منکھا جن سفلا ہو سکے. گرو پیارے بانی بھی وچار کردے انیک گلتیاں ہو گئی ہو گئی, گرو کے در کا کوکر جان کے سات سنگت اپنے در کا پیکاری جان کے معاف کر دیں, بچن اپدیش گرو کا جان کے ہردے چ وسا تاکہ دس دا اتے آپ جی سارا جو گرو کی حضوری وچ گزارا یہ سمے ہے وہ لکھے وچ پی سکے, جس نال اسی ہو جائیے اے لوگ سکھیے پر لوک سہیلے نانک ہر پرب آپ مل.
ماٹی ایک پیک تر نانا تام ہے برہم پچھانا, کہہ کبیرہ پیت چھوڑ کر دو جک سیو من مانا. واہ جی کا خالصہ, واہ جی کی